ختم
परवार सब जगत छदाया
गुर प्यारा हर शेरिया गुर धन गुर धनो गुर हर मार्ग दसिया गुर पुन वड पुनो जो गुर सिख गुर सेवन दे से पुन पराणी जन नानक तिन को वारिया सदा सदा कुर्बानी गुरमुख सखी सहेलिया से आप हर पाइया हर दरगह तैनाइया हर आप गल लाइया जो गुरमुख नाम त्याएंगे तिन दर्शन दीजै हम तिन के चरण पखाल दे तूर कोल कोल पीजै पान सुपारी खातिया मुख बीड़िया लाइया हर हर कदे न चेतो जम पकड़ चलाइया जिन हर नामा हर चेते आखिर गए उरतारे तिन जम लेर न आ गई गुर सिख गुर प्यारे हर का नाम निधान है कोई गुरमुख जाने नानक जिन सतगुरु पेते आ रंग रलिया माणे सतगुर दाता आखी है तुस करे पसाओ हाँ गुर वितों सदवारिया जिन दुपड़ा नाओ सो तन गुरु साबात है गुरदे सनेहा हाँ वेख वेख गुरु विदसिया गुर सतगुर देखा गुर रसना अमृत बोल दी हर नाम सुहावी जिन सुन सिखा गुर मन्या तिना पुरख सब जावी हर का मार्ग आखी है कौ कित बिट जाई है हर हर तेरा नाम है हर खर्च लै जाई है जिन गुरमुख हर आराध्या से शाह वड दाने हो सतगुर को सदवारिया गुर बचन समारे तू ठाकुर तू साहेबो तू है मेरा मीरा तुर भावे तेरी बंदगी तू गुणी गहीरा आते हर एक रंग है आते बहुरंगी जो तिस पावा नानका सारी गल चंगी आते हर एक रंग है आते बहुरंगी जो तिस पावा नानका सारी गल चंगी वाहिगुरु जी का खालसा वाहिगुरु जी की फतेह। परम सम्मान योग दातार सतगुरु सर्व श्री गुरु ग्रंथ साहिब सच्चे पातशाह महाराज जी की पावन पवित्र हजूरी अंदर सुभाईमान खोए बैठे गुरु सवारे सत संगी जनों आप जी ने प्रभात वेले दे सजे हुए दीवान विच अमृत वचना दा कीर्तन गुरु सवारियां पासों सरवण कीता है। अज जो अमृत वेले सहब तक गुरु ग्रंथ साहब जी ने हुक्म रूप विच सानू शब्द बख्शिश कीता है ए अमृत वचन गुरु रामदास महाराज जी दे उच्चारण कीते हुए गुरु ग्रंथ साहब जी दा राग तुलंग है अंक 725 ते ये शब्द प्रारंभ हुंदा है। 726 अंक ते इस पवित्र शब्द की संपूर्णता है। इस शब्द के 22 अंक ने आओ ये केवल आप अखरी अर्थी तकरीबन वा सकांगे इस समय विच। करो कृपा जितने भी साहब जी की चरण शरण विच एकत्र होए हो अरदास करिए कि धन गुरु रामदास कृपालू जी आप कृपा करके विच वरतो और अपने अमृत वचना दी विचार प्रेम भावना नाल आप ही कृपा करके करा लवो, बख्शो असीस और उच्चारण करो जी सतनाम श्री वाहे गुरु जी। करो कृपा फिर उच्चारण करो जी सतनाम श्री वाहे गुरु जी। इस पवित्र शब्द के अंदर एक रहाओ की तुक है। यूं कह लिए रहाओ की तुक इस शब्द का केंद्रीय भाव है। ये वचन ने आए मिल गुरसिख आए मिल एदा अर्थ ही गुरु के सिख तू मैनु आके मिल तेरा मिलाप मैनु हो जाए। गुरसिख आए मिल गुरसिख आए मिल ते नाल कहने तू मेरे गुरु के प्यारे हे मेरे गुरु दे प्यारे सिखा तू आके मैनु मिल इन्नी कुतो के रहाओ दी। एदा मतलब कि गुरु साहब का जेड़ा प्यारा सिख है ओदा मिलाप भी हासिल करन दे लई गुरु चरणा विच अरदास करनी पैंदी है। एवें गुरु के सिख का मिलाप नहीं जी हुंदा। असी सिख शब्द की कीमत नूं कदी समझिए। देखो सब तो वड्डे भाग गुरु के सिख दे मन्ने ने पावा अज असी शब्द भगत भी कईयां नाल जोड़ने आ संत शब्द भी वरत्या जांदा है गुरमुख ते साध शब्द भी वरते जांदे ने। पर जदों धन गुरु ग्रंथ साहिब जी दी अमृत बाणी पढ़ने आ ते साहब ने उन्हां नूं ए नहीं कहा कि भगत माड़ा है संत माड़ा है साध चंगा नहीं गुरमुख माड़ा है नहीं। शब्द वरते ने धन धन भाग तिन्हां भगत जना जो हर नामा हर मुख कहते हैं। सिर्फ इस तुक ते अर्ज करनी है ते फिर अगे आपां अखरी अर्थी शब्द दे करांगे ते आए मिल गुरसिख आए मिल तू मेरे गुरु के प्यारे। उत्थे हजूर फरमाउंदे ने कि धन धन भाग तिन्हां भगत जना जो हर नामा हर मुख कहते आ कि उन्हां गुरमुखां उन्हां भगतां दे भाग वड्डे ने धनता योग ने जेड़े अपने मुख तो खरी खरी कहिंदे ने। धन धन भाग तिन्हां भगत जना जो हर नामा हर मुख कहते आ धन धन भाग तिन्हां संत जना जो हर जस सरवनी सुनते आ। उन्हां संतां दे भाग भी चंगे ने जी जेड़े अपने कन्नां नाल खरी जस सुनदे ने। धन धन भाग तिन्हां साध जना हर कीर्तन गाए गुणी जन बनते आ जिन्हां ने परमात्मा दा कीर्तन शिव तो सलाह कीती उन्हां साध जना दे भाग भी चंगे ने। कहन लगे धन धन भाग तिन्हां गुरमुख गुरमुखां उन्हां दे गुरमुखां दे भाग भी चंगे ने। गुजो गुरसिख लै मन जिणत्या जिन्हां ने गुरु की सिख्या लै के अपने मन नूं जित लिया है पर नाल इक वचन कीता सब तों वड्डे भाग गुरसिखां के जो गुरचरनी सिख परत्या। जिहड़ा सिख अपने आप नूं पूरी तरह गुरु के चरणां विच समर्पित कर चुका है गुरु के सिखो उस सिख दे भाग सब तो वड्डे सब तो वड्डे भाग गुरसिखा के जो गुर चरनी सिख परतिया। फिर देखो सिख ते गुरु दा आपस विच नाता कैसा है। सिख दी उपमा गुरु ग्रंथ साहिब ने बड़ी कीती पर शर्त केवल बाहर दा सिख ना होवे ओ सिखी उन्हें जिंदगी विच कमाई होवे जो उसने गुरु ने नू बिल्ड कराई। साहिब गुरु ग्रंथ साहिब दे अमृत वचना विच असी सुखमनी साहिब दे जदों 18वीं अष्टपदी पढ़ने हैं ते उसका श्लोक जो है वो सतगुरु जी की उपमा सतगुरु की व्याख्या है। असि पढ़ने सत पुरख जिन जाने सतगुरु तिस का नाउ। देखो ते सतगुरु ते सिख दोनों की गल श्लोक विच कीती सत पुरख जिन जाने सतगुरु तिस का नाउ तिस कै संग सिख उधर है नानक हर गुण गाओ। उस गुरु दे चरणा विच रहा सिख दा पार उतारा हो जांदा है। महाराज केड़ा गुरसिख है जिदे बारे आप जी कह रहे हो कि गुरु के सिख तू आ के मिल। उसे फिर हजूर ने वचन कीते ने सतगुर सिख की करे प्रतपाल। ऐसा गुरसिख सानू मिले जिनू प्रतपालना गुरु दी मिलदी होवे। सतगुर सिख की करे प्रतपाल सेवक को गुर सदा दयाल। सिख की गुर दुरमत मल की रह गुर बचनी खर नाम उच्च रह। सतगुर सिख के बंधन काट है गुर का सिख विकार पे खाते है। सतगुर सिख को नाम तन दे गुर का सिख वदभागी से जेड़ा वदभागी से ओनू कहने आए मिल गुर सिख आए मिल तू मेरे गुरु के प्यारे। जिदी दुरमत नाश होगी जिदे बंधन कटे गए जिन्हू नाम दे खजाने मिल गए। सतगुर सिख को नाम तन दे गुर का सिख वदभागी है। सतगुर सिख का हालत पलत सवार है नानक सतगुर सिख को जी नाल संभार है। जिन्हू जिंद नाल गुरु सांभदा होवे एहो जिहा सिख नू कह आए मिल गुर सिख आए मिल तू मेरे गुरु के प्यारे। हुण तको कि सिख गुरु नू किन्ना कु प्यारा लगदा है। चेते रखो सिख तो वड्डा नाता कोई नहीं है। सिखी दा नाता सब तो वड्डा है। बाकी जेड़े नाते ने तिड़क जांदे ने डिग पैंदे ने पर सिखी दा नाता बड़ा पवित्र है। कदी देखो सिख ते गुरु दी आपसी सांझ किन्नी। गुरु रामदास जी दे दो बचन हुंदे ने मैं ओ जरूर आप जी दे समक्ष रखने चाहना। गुरु रामदास कहिंदे सिख ते गुरु दा नाता इस तरह है जिवें मां ते पुत्तर दा आपस विच रिश्ता है। हजूर ने उसे प्रमाण दिता है कहिंदे कदी तको कि जिवें एक मां अपने बच्चे नू पालदी ते यतन करदी है बच्चे नू अपनी नजर दे सामने उपाले। भुख लगे बच्चे नू ते मां नू फिक्र है आप भुखी रह के भी बच्चे दे मुंह विच बुरकियां पांदी है। आप सर्दी विच कंबदी होवेगी पर अपने बच्चे नू अपनी गोदी दा हिक दा निग देवेगी। आप सारी रात पसीने विच भिजी रहेगी ते बच्चे नू सारी रात जाग के पखा चलदी रहिंदी सी। आप को तन दे उत्ते लीरां पाई फिरेगी पर अपने बच्चे नू सोहणे तो सोहणा बस्तर देगी। आप वो दुनिया दे दुखां गाएगी पर एक गल कहेगी मेरे बच्चे दी जिंदगी विच दुख ना आवे नू सुख मिले। गुरु साहिब कहिंदे सिखा देख गुरु दा तेरे नाल इन्ना प्यार ही कि जिवें एक मां अपने बच्चे नू अपनी नजर विच पालदी है अपने ते झोली विच दुख पा के ओहदे सुखां दी जाचना करदी पई है। सच जानी सिख नू गुरु अपनी नजर विच पालदा है जिवें मां बाहर अंदर आउंदियां पुत्तर दी रोटी दा ख्याल रखदी है। कदी गुरु के सिखो भुल्यो ना इसे तरह गुरु अपने सिख दी संभाल करदा है। एवें नहीं कहा कि गुरसिख तू आ मिल। हजूर ने बाणी विच वचन कहे ने आपां पढ़ने ज्यो जननी सुत जन पालती जन दर ते जन्म दे के। कियो जे सिख नू कहे ते मैनू आ के मिल आए मिल गुरसिख आए मिल तू मेरे गुरु के प्यारे। ਜਿਉਂ ਜਨਨੀ ਸੁਤ ਜਨ ਪਾਲਤੀ ਰੱਖ ਨਦਰ ਮਜਾਰ ਅੰਤਰ ਬਾਰ ਦੇ ਗਾਰਾਸ ਖਿਨ ਖਿਨ ਪੋਚਾਰ ਤੇ ਸਤਿਗੁਰ ਗੁਰਸਿੱਖ ਰਾਖ ਤਾਂ ਐਸੇ ਗੁਰਸਿੱਖ ਨੂੰ ਕਹਿ ਕੇ ਮੈਨੂੰ ਆ ਕੇ ਮਿਲ ਜਿਹਨੂੰ ਗੁਰੂ ਆਪਣੇ ਬੱਚੇ ਦੀ ਤਰ੍ਹਾਂ ਪਾਲਦਾ ਹੋਵੇ। ਤੇ ਗੁਰਮੁਖੋ ਦੇਖੋ ਫਿਰ ਸਿੱਖ ਵਿੱਚ ਗੁਰੂ ਵਰਤਦਾ ਕਿਵੇਂ ਹੋਵੇ ਕਰਨੀ ਵਾਲਾ। ਮੈਂ ਗੁਰੂ ਰਾਮਦਾਸ ਜੀ ਦੀ ਇੱਕ ਉਦਾਹਰਨ ਅਰਜ਼ ਕਰਦਾ। ਸਾਹਿਬ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ ਤੇ ਤਵਾਰੀਖ ਨੇ ਇਤਿਹਾਸ ਨੇ ਇੱਕ ਬਚਨ ਕਿਹਾ। ਭਾਈ ਜੇਠਾ ਜੀ ਲਾਹੌਰ ਗਏ ਨੇ ਇੱਕ ਵਾਰ, ਉਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਕਿਰਪਾ ਮਾਣ ਚੁੱਕੇ ਨੇ। ਭਾਈ ਜੇਠਾ ਜੀ ਜੋ ਲਾਹੌਰ ਤੋਂ ਤੁਰੇ ਨੇ ਤੇ ਉਹਨਾਂ ਨੇ ਬੇਮੌਸਮੇ ਅੰਬ ਖਰੀਦ ਲਏ ਤੇ ਮਨ ਵਿੱਚ ਖਿਆਲ ਆਇਆ ਕਿ ਇਹ ਅੰਬ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ। ਉਹ ਛਕਣਗੇ, ਉਹ ਜਦੋਂ ਇਹਨਾਂ ਅੰਬਾਂ ਦੇ ਰਸ ਨੂੰ ਚੂਸਣਗੇ ਤੇ ਧੰਨ ਗੁਰੂ ਅਮਰਦਾਸ ਜੀ ਦੀ ਖੁਸ਼ੀ ਮੈਨੂੰ ਮਿਲੇਗੀ। ਤੇ ਸੱਚ ਜਾਣੋ, ਜੇ ਗੁਰੂ ਜੀ ਇੰਨਾ ਪਿਆਰ ਕਰਦੇ ਨੇ ਤੇ ਸਿੱਖ ਦੇ ਅੰਦਰ ਵੀ ਇੱਕ ਗੱਲ ਲੁਕੀ ਹੈ ਕਿ ਮੇਰਾ ਘਰ ਭਾਵੇਂ ਬਾਅਦ ਵਿੱਚ ਬਣੇ, ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਇਹ ਕਾਰਨ ਮੈਂ ਸੋਚਣਾ ਵਾ ਕਿ ਭਾਵੇਂ ਕਿਸੇ 15-20 ਘਰ ਹੀ ਬੈਠੇ ਹੋਣ ਦੇਸ਼ ਪ੍ਰਦੇਸ਼ ਵਿੱਚ, ਭਾਵੇਂ ਉਹ ਆਪ ਤਾਂ ਕਿਰਾਏ ਤੇ ਰਹਿੰਦੇ ਹੋਣ, ਪਰ ਉਹਨਾਂ ਦੀ ਇਹ ਇੱਛਾ ਹੋਵੇਗੀ ਕਿ ਇਸ ਥਾਂ ਤੇ ਮੇਰੇ ਗੁਰੂ ਦਾ ਘਰ ਪਹਿਲਾਂ ਬਣਨਾ ਚਾਹੀਦਾ। ਦੇਖੋ ਸਿੱਖ ਦੀ ਭਾਵਨਾ, ਆਪ ਭਾਵੇਂ ਉਹਦੇ ਘਰ ਇੰਨੇ ਬਸਤਰ ਕੀਮਤੀ ਨਾ ਹੋਣ, ਪਰ ਗੁਰੂ ਲਈ ਕੀਮਤੀ ਤੋਂ ਕੀਮਤੀ ਬਸਤਰ ਉਹ ਭੇਟ ਕਰਦਾ ਹੈ। ਗੁਰੂ ਰਾਮਦਾਸ ਜੀ ਦੇ ਚਿੱਤ ਵਿੱਚ ਆਇਆ, ਭਾਈ ਜੇਠਾ ਜੀ ਦੇ ਚਿੱਤ ਵਿੱਚ ਆਇਆ ਕਿ ਅਸੀਂ ਬਾਬਾ ਅਮਰਦਾਸ ਜੀ ਲਈ ਇਹ ਕੀਮਤੀ ਅੰਬ ਮੈਂ ਖਰੀਦ ਕੇ ਲਿਜਾਵਾਂ, ਇਹਦਾ ਰਸ ਉਹ ਚੂਸਣ ਗਏ। ਰਸਤੇ ਵਿੱਚ ਆਉਂਦਿਆਂ ਥੋੜੀ ਜਿਹੀ ਗਰਮੀ ਜ਼ਿਆਦਾ ਹੋਣ ਕਰਕੇ ਅੰਬ ਜ਼ਿਆਦਾ ਪੱਕ ਗਏ ਸਨ, ਇਹਨਾਂ ਦਾ ਰਸ ਆਪਣੇ ਆਪ ਅਚਨਚੇਤ ਚੋਣ ਲੱਗਾ। ਦੇਖਿਓ ਸਿੱਖ ਦੇ ਅੰਦਰ ਗੁਰੂ ਵਰਤ ਜਾ ਜੀ, ਗੁਰਸਿੱਖੋ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ। ਜਦੋਂ ਦੇਖਿਆ ਵੀ ਅੰਬ ਦਾ ਰਸ ਇਹ ਟਪਕਣ ਲੱਗਾ ਹੈ, ਹੁਣ ਭਾਈ ਜੇਠਾ ਜੀ ਦੇ ਚਿੱਤ ਵਿੱਚ ਆਇਆ ਵੀ ਲੈ ਕੇ ਚੱਲਿਆ ਗੁਰੂ ਅਮਰਦਾਸ ਲਈ, ਤੇ ਰਸਤੇ ਵਿੱਚ ਇਹਦਾ ਰਸ ਜਿਹੜਾ ਅੰਬ ਦਾ ਬਾਹਰ ਨਿਕਲਣ ਲੱਗਾ ਹੈ। ਕਹਿੰਦੇ ਉਸ ਵੇਲੇ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦਾ ਧਿਆਨ ਟਿਕਾ ਕੇ, ਮੇਰੀ ਬੇਨਤੀ ਸਮਝਿਓ, ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਨੇ। ਬਾਬਾ ਅਮਰਦਾਸ ਜੀ ਦਾ ਧਿਆਨ ਟਿਕਾ ਕੇ ਤਵਾਰੀ ਕਹਿੰਦੀ ਹੈ ਕਿ ਉਸ ਵੇਲੇ ਉਸ ਅੰਬ ਦੇ ਰਸ ਨੂੰ ਚੂਸ ਲਿਆ, ਉਸ ਅੰਬ ਦਾ ਰਸ ਜਾਂ ਇਉਂ ਕਹਿ ਲਓ ਉਹ ਅੰਬ ਛਕ ਲਿਆ। ਤੇ ਜਦੋਂ ਤੁਰੇ ਨੇ ਮਨ ਵਿੱਚ ਇੱਕ ਫਿਰ ਗੱਲ ਆਈ ਮਨਾ ਕਿ ਅਸਲ ਵਿੱਚ ਲੈ ਕੇ ਤਾਂ ਗੁਰੂ ਜੀ ਲਈ ਚੱਲਿਆ ਸਾਂ, ਪਤਾ ਨੀ ਜੇ ਕਿਤੇ ਸਤਿਗੁਰੂ ਤੱਕ ਪਹੁੰਚ ਜਾਂਦਾ ਤੇ ਕਿੰਨਾ ਕੁ ਆਨੰਦ ਬਣਨਾ ਸੀ, ਇਹ ਰਸਤੇ ਵਿੱਚ ਮੈਨੂੰ ਚੂਸਣਾ ਪੈ ਗਿਆ। ਕਹਿੰਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗਏ ਤੇ ਇਹਨੂੰ ਕੱਲੀ ਸਾਥ ਹੀ ਨਹੀਂ, ਮੈਂ ਆਪ ਜੀ ਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਇੱਕ ਪ੍ਰਮਾਣ ਵੀ ਅਰਜ਼ ਕਰਨਾ ਕਿ ਸਿੱਖ ਅੰਦਰ ਗੁਰੂ ਕਿਵੇਂ ਵਰਤਦਾ। ਜਦੋਂ ਕਹਿੰਦੇ ਨੇ ਉੱਥੇ ਆਪ ਪਹੁੰਚੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਮਨ ਵਿੱਚ ਇੱਕੋ ਸੀ ਜੇ ਕਿਤੇ ਇਹ ਅੰਬ ਧੰਨ ਗੁਰੂ ਅਮਰਦਾਸ ਛਕਦੇ ਤੇ ਕਿੰਨਾ ਚੰਗਾ ਹੁੰਦਾ, ਅਜੇ ਭਾਈ ਜੇਠਾ ਜੀ ਪਹੁੰਚੇ ਨੇ ਮੱਥੇ ਟੇਕਿਆ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਜੇਠਾ ਜੀ ਅੰਬ ਬੜਾ ਸਵਾਦੀ ਸੀ। ਦੇਖੋ ਅੱਗੇ ਵੀ ਬੜੇ ਛਕੇ ਨੇ, ਜਰ ਜਿਹੜਾ ਰਸ ਅੱਜ ਚੂਸਿਆ ਹੈ ਨਾ, ਜਿਹੜਾ ਅੰਬ ਦਾ ਰਸ ਅੱਜ ਮਾਣਿਆ ਇਹ ਕਦੀ ਨੀ ਮਿਲਿਆ। ਦੇਖੋ ਸਿੱਖ ਅੰਬ ਪਿਆ ਖਾਂਦਾ ਤੇ ਗੁਰੂ ਤੱਕ ਪਹੁੰਚ ਗਏ, ਆਪਾਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਹੁੰਦੀ ਹੈ, ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ। ਦੇਖੋ ਸਿੱਖ ਅੰਦਰ ਗੁਰੂ ਵਰਤ ਹੈ, ਮਾਂ ਖੁਸ਼ ਹੁੰਦੀ ਜਦੋਂ ਪੁੱਤਰ ਦੇ ਮੂੰਹ ਚ ਕੁਝ ਪੈਂਦਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਲਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ। ਕੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਬਚਨ ਨੂੰ ਮੰਨਦੇ ਨੇ? ਕਹਿੰਦੇ ਸਤਿਗੁਰੂ ਦੀ ਉਦੋਂ ਸੰਤੁਸ਼ਟੀ ਹੋ ਜਾਂਦੀ ਹੈ ਜਦੋਂ ਉਹਦੇ ਸਿੱਖ ਨੂੰ ਕੋਈ ਪ੍ਰਸ਼ਾਦਾ ਛਕਾ ਦਿੰਦਾ ਹੋਵੇ ਸਿੱਖ। ਕਹਿੰਦੇ ਅਸਲ ਵਿੱਚ ਉਦੋਂ ਅੰਦਰ ਬੈਠਾ ਗੁਰੂ ਇੰਨਾ ਖੁਸ਼ ਹੁੰਦਾ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ। ਸਿੱਖ ਵਿੱਚ ਗੁਰੂ ਆਪ ਵਰਗਾ ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਲਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਪਾਏ। ਦੂਸਰਾ ਪ੍ਰਮਾਣ ਮੈਂ ਇਤਿਹਾਸ ਵਿੱਚੋਂ ਬੇਨਤੀ ਕਰਾਂ, ਇੱਕ ਤਾਂ ਅੰਬ ਵਾਲੀ ਇਹ ਘਟਨਾ ਹੈ। ਦੇਖੋ ਸਿੱਖ ਦਾ ਸਤਿਕਾਰ ਕਰੀਏ, ਮੈਂ ਕਹਿੰਦਾ ਜੇ ਕਿਤੇ ਸਿੱਖ ਨਾਰਾਜ਼ ਹੋ ਜਾਏਗਾ ਤੇ ਜਿਤਨਾ ਮਰਜ਼ੀ ਕੋਈ ਯਤਨ ਕਰ ਲੈ ਗੁਰੂ ਦੀ ਖੁਸ਼ੀ ਨਹੀਂ ਜੇ ਲੈ ਸਕਦਾ। ਜਿੰਨਾ ਮਰਜ਼ੀ ਕੋਈ ਯਤਨ ਕਰੇ, ਜੇ ਸਿੱਖ ਦੀ ਨਾਰਾਜ਼ਗੀ ਕਿਤੇ ਪੂਰਨ ਸਿੱਖ ਹੋਵੇ ਉਹ ਤਾਂ ਬਾਹਰ ਖਲੋਤੇ ਕਹਿ ਜਾਂਦਾ ਹੈ ਮੇਰੇ ਗੁਰੂ ਅਰਜਨ ਦੇਵ ਜੀ ਤੇਰੇ ਬੱਚੇ ਨੂੰ ਧੱਕੇ ਮਾਰਨ ਵਾਲਿਆਂ ਦੇ ਆਵੇ ਕਦੀ ਨੀ ਪਕਣੇ ਚਾਹੀਦੇ। ਇੱਕ ਸਿੱਖ ਬਾਹਰ ਖਲੋਤੇ ਨੇ ਹੋਕਾ ਦੇ ਦਿੱਤਾ ਤੇ ਦੇਖੋ ਕਿ ਉਹ ਆਵੇ ਪੱਕੇ ਨੇ। ਮੈਂ ਸਿਰਫ ਇੱਕ ਬੇਨਤੀ ਹੋਰ ਕਰਕੇ ਸ਼ਬਦ ਦੇ ਵਿਸ਼ੇ ਵੱਲ ਆਉਣਾ ਕਿ ਸਿੱਖ ਅੰਦਰ ਗੁਰੂ ਆਪ ਵਰਤਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ ਨੇ, ਉੱਥੇ ਹਜ਼ੂਰ ਨੇ ਅਨੇਕਾਂ ਸਿੱਖਾਂ ਨੂੰ ਨਵਾਜਿਆ ਹੈ। ਤੇ ਜਦੋਂ ਅਸੀਂ ਪੜ੍ਹਨੇ ਆ ਇਤਿਹਾਸ ਦੇ ਪੰਨੇ ਤੇ ਇੱਕ ਗੁਰੂ ਕਾ ਸਿੱਖ ਉਹਨੇ ਥੋੜਾ ਜਿਹਾ ਅਸਥਾਨ ਬਣਾਇਆ ਕਿ ਉਹਦੇ ਘਰ ਦੇ ਵਿੱਚ ਆਉਂਦੇ ਜਾਂਦੇ ਸੰਗਤ ਰੁਕਦੀ ਹੈ। ਅੱਜ ਉਹਦੇ ਘਰ ਦੇ ਅੰਦਰ ਸਿੱਖ ਰੁਕਿਆ, ਇੱਕ ਉਹਨੇ ਭਾਂਡਾ ਭਰਿਆ ਸ਼ਹਿਦ ਦਾ ਤੇ ਛੋਟੀ ਮੱਖੀ ਦਾ ਸ਼ਹਿਦ ਜਿਹੜਾ ਉਸਦਾ ਭਾਂਡਾ ਭਰ ਕੇ ਉਹਨਾਂ ਲਿਆਂਦਾ ਤੇ ਉਹਦੇ ਘਰ ਉਹ ਟਿਕਿਆ ਤੇ ਰਾਤ ਨੂੰ ਉਸ ਗੁਰਸਿੱਖ ਨੇ ਪੁੱਛ ਲਿਆ ਕਿ ਇਸ ਭਾਂਡੇ ਵਿੱਚ ਕੀ। ਕਹਿਣ ਲੱਗਾ ਇਹਦੇ ਵਿੱਚ ਕੀਮਤੀ ਸ਼ਹਿਦ ਹੈ। ਤੇ ਸਿੱਖ ਕਹਿੰਦਾ ਮੇਰਾ ਸਰੀਰ ਠੀਕ ਨਹੀਂ, ਕਈ ਕਹਿੰਦੇ ਨੇ ਜ਼ਖਮ, ਕਹਿੰਦਾ ਮੇਰਾ ਗਲਾ ਠੀਕ ਨਹੀਂ, ਤੂੰ ਕਿਰਪਾ ਕਰ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਮੈਨੂੰ ਇਹਦੇ ਨਾਲ ਸ਼ਹਿਦ ਆਰਾਮ ਮਿਲ ਜਾਏ। ਕਹਿੰਦੇ ਉਸਨੇ ਇੱਕੋ ਗੱਲ ਕਹੀ, ਕਹਿੰਦਾ ਇਹ ਸ਼ਹਿਦ ਗੁਰੂ ਜੀ ਲਈ ਹੈ, ਇਹ ਭਾਈ ਕੱਟੂ ਸੀ ਜਿਹਨੇ ਸ਼ਹਿਦ ਮੰਗਿਆ ਸੀ, ਕਹਿੰਦਾ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ। ਤੇ ਸ਼ਹਿਦ ਜਿਹਨੇ ਇਕੱਤਰ ਕੀਤਾ ਕਹਿੰਦਾ ਤੇਰੇ ਲਈ ਨਹੀਂ ਗੁਰੂ ਲਈ ਹੈ। ਉਹ ਕਹਿੰਦਾ ਗੁਰੂ ਜੀ ਤੇਰੇ ਤੇ ਖੁਸ਼ ਹੋ ਜਾਣਗੇ, ਮੈਂ ਰਾਤ ਆਰਾਮ ਨਾਲ ਪੈ ਜਾਗਾ। ਉਸਨੇ ਇਨਕਾਰ ਕਰ ਦਿੱਤਾ ਜੀ ਦਿੱਤਾ ਨਹੀਂ। ਜਦੋਂ ਕਹਿੰਦੇ ਨੇ ਕਿ ਉਹ ਗਿਆ ਚਲਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸ਼ਹਿਦ ਰੱਖਿਆ, ਹਜ਼ੂਰ ਇੰਨੇ ਖੁਸ਼ ਨਹੀਂ ਹੋਏ। ਉਹਨੇ ਬੇਨਤੀ ਕੀਤੀ ਮਹਾਰਾਜ ਇਹ ਸ਼ਹਿਦ ਮੈਂ ਆਪ ਜੀ ਦੇ ਲਈ ਬਹੁਤ ਮਿਹਨਤ ਨਾਲ ਇਕੱਤਰ ਕਰਕੇ ਲਿਆਇਆ। ਦਾਤਾ ਜੀ ਕਹਿੰਦੇ ਕੱਪੜੇ ਚੁੱਕ, ਜਦੋਂ ਸ਼ਹਿਦ ਦਾ ਉੱਤੋਂ ਕੱਪੜਾ ਭਾਂਡੇ ਤੋਂ ਚੁੱਕਿਆ ਤੇ ਵਿੱਚ ਕਿਰਨ ਪੈ ਚੱਲ ਗਏ, ਕੀੜੇ ਚੱਲਣ ਪਏ। ਉਸ ਵੇਲੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਇਹ ਕਹਿੰਦਾ ਮਹਾਰਾਜ ਇਹ ਤੁਹਾਡੇ ਲਈ ਸੀ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜਦੋਂ ਦੋ ਬੂੰਦਾਂ ਰਾਤ ਤਰਲੇ ਕਰਕੇ ਮੰਗਦਾ ਸਾਂ ਉਦੋਂ ਤੇ ਦਿੱਤੀਆਂ ਨੇ, ਹੁਣ ਮੈਂ ਭਰੇ ਹੋਏ ਭਾਂਡੇ ਨੂੰ ਕੀ ਕਰਨਾ ਹੈ। ਪੁੱਛਿਆ ਮਹਾਰਾਜ ਕਿਵੇਂ? ਕਹਿਣ ਲੱਗੇ ਜਦੋਂ ਮੈਂ ਸਿੱਖ ਦੇ ਰੂਪ ਵਿੱਚ ਕਹਿੰਦਾ ਤਾਂ ਮੈਨੂੰ ਥੋੜਾ ਜਿਹਾ ਦੇ ਦੇ ਸ਼ਹਿਦ, ਉਦੋਂ ਤੋਂ ਦਿੱਤਾ ਨਹੀਂ, ਹੁਣ ਇਸ ਭਾਂਡੇ ਨੂੰ ਕੀ ਕਰਨਾ? ਮੇਰੇ ਕਹਿਣ ਤੋਂ ਮੁਰਾਦ ਇਹ ਵੀ ਗੁਰੂ ਕੇ ਸਿੱਖੋ ਕਰਨੀ ਵਾਲੇ ਸਿੱਖ ਵਿੱਚ ਆਪ ਗੁਰੂ ਵਰਤਦਾ ਜੇ। ਤਾਂ ਹੀ ਭਾਈ ਗੁਰਦਾਸ ਨੇ ਸ਼ਬਦ ਕਹਿ ਸਨ ਬਲਿਹਾਰੀ ਤਿੰਨਾਂ ਗੁਰਸਿੱਖਾਂ ਜਾਏ ਜਿੰਨਾ ਗੁਰਦਰਸ਼ਨ ਦਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਿਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰ ਸੇਵਾ ਜਾਣਨ ਅਪ੍ਰਿਥਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਰ ਸਰੀਠਾ, ਆਏ ਮਿਲ ਗੁਰਸਿੱਖ ਆਏ ਮਿਲ ਇਸ ਕਰਕੇ ਕਿ ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰ ਦੇਣ। ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸਰੀਠਾ, ਕਹਿੰਦੇ ਗੁਰਸਿੱਖ ਮਿਲਿਆ ਪਾਪ ਪਨਿੱਠਾ। ਐਵੇਂ ਨੀ ਕਿਹਾ ਸਾਹਿਬ ਨੇ, ਤਾਂ ਹੀ ਕਿਹਾ ਜੋ ਦਿੱਤਾ ਗੁਰਸਿੱਖਣਾ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ, ਜੋ ਦਿੱਤਾ ਗੁਰਸਿੱਖਣਾ ਇਸ ਨਿਵ ਨਿਵ ਲਾਗੋ ਪਾਏ ਜੀਓ, ਆਖਾ ਬਿਰਖਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦੱਸ ਉਪਦੇਸ਼ਣਾ ਮੇਰਾ ਮਨ ਅਣਤ ਨਾ ਕਾਹੋ ਜਾਏ ਜੀਓ, ਇਹ ਮਨ ਪੈ ਕੂ ਡੇਰ ਸਾਂ ਮੈਂ ਮਾਰਗ ਦੇਵ ਬਤਾਏ ਜੀਓ। ਤੇ ਨਾਲ ਬਚਨ ਕੀਤਾ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਈ ਜੀ ਵਿੱਚ ਵਰਗ ਕਰ ਰਿਹਾ ਵਾ, ਇਹ ਮਨ ਤੈ ਕੋ ਦੇਵ ਸਾਂ ਮੈਂ ਮਾਰਗ ਦੇਵ ਬਤਾਏ ਜੀਓ। کہ لگے خو آیا دوروں چل کے آئے مل گرسکھ آئے مل تو میرے گرو کے پیارے خو آیا دوروں چل کے میں تکی تو شرنائے جیو مینو ملتا سہی میں سکھا بڑی دوروں آس کر کے آیا میں جے گرسکھ وچ رحمت ہے کدی تکیو رواج سال کی دھرتی تے ایک بچن کیا سی پہاڑی راجیاں نے جدن میرے کلگی والے نے امرت دیا داتا دیتی سکھان تے غریب نوازی کر کے انہوں نے نوازیا اس ویلے کئیاں کیا سی کہ مہاراج تسی کرپا کرو سی امرت شکر نو تیار آ تیرے گھر وچ رہ گئے آ جڑے تو سکھ کٹھے کیتے نے نیویاں داتا دینا باہر کھ لیکن میرے گرو نے اس ویلے جڑی گل کہی منہ پوا کے رکھ دیتا سکھاں بارے شبد بولن والے کہن لگے دان دیو انہی کو پلو اور آن کو دان نہ لاگت نیکو اسی پڑھنے صاحب گرو کلگی دھر جی کے بچن دان دیو انہی کو پلو اور آن کو دان نہ لاگت نیکو آگا پلا انہی کو دیو کہن لگے جدو کتے انہوں رحمت کر کے کچھ دات گرو میں ملے گی سکھ بھی سیوا چلیے ایڈو وڈی سیوا کوئی سیو کری انہیں کی پاوت اور نہ سیر سوہات اور نہ سیر سوہات نہ جی کو دان دیو انہیں کو پلو اور آن کو دان نہ لاگت نکو اگر پلے انہیں کو دیو جگ میں جس اور دیو سفی کو مو گرہ میں تن تے من تے سر لو تن ہے سب ہی انہیں کو آئے مل گرسکھ آئے مل تو میرے گرو کے پیارے اے گرو کے سکھاں تو میں نو آ کے مل اس شبد نو پھر آرمب کر دینے میں عرض کیتی میرے صاحب تان گرو رام داس سوڈی سلطان سچی سرکار دا شبد ہے تے اے آرمب ہوندا ہے ہر کیاں کتھا کہانیاں اخری عرصے برد کرنے نے پربھو دیاں کتھا کہانیاں گرمیت سنائیاں گرو متر نے مینو اے سنانیاں کیتیاں نے ہر کیا کتھا کہانیاں گرمیت سنائیاں بلہاری گر اپنے گر کو بل جائیاں کہنے نے میں اپنے گرو تو بلہاری ہاں اپنے گرو تو قربان جانا وا تے آئے مل گرسکھ آئے مل تو میرے گرو کے پیارے ہوں ایک گل بڑی یہ دے وچ ہو رہے بھی پہلیاں تکاں وچ کیا میرے گرو نے کہانیاں سنائیاں میں اپنے گرو تو قربان جانا وا پر رہاؤ بھی تک وچ کہندے نے کہ گرسکھ تو مینو آ مل اس سمبندی ایک عرض کراں کیونکہ گرو نو ملن تو پہلا سکھ دا ملاپ ات ضروری ہے سکھ ملیے تے گرو نال سانجھ پیندی ہے صاحب کہندے نے آ تو گرو کے سکھ مینو تو آ مل ہر کے گن ہر بھانگ دے ہری دے سبت صلاح دے گن ہی خری نو چنگے لگدے اوہ نو پاؤندے نے چھ گرو تے پائے کہندے نے اے داتا سانو پربھو دے گن گرو تو ملے نے جن گر کا پانا منیا کہ جنہ نے میرے گرو دے پانے نو گر سکھا نے منیا تین کم کم جائے کہ نہ تو اسی کم کم در تے قربان جانے ہیں جن ستگر پیارا دیکھے جنہ نے میرے پیارے ستگرو دے درشن کیتے نے اپنے نیترا نال تین کو ہو واری کہ میں اس سکھ تو قربان جدیاں اکھاں نے گرو دے درشن کیتے دیکھو شیرے پنجاب نے ایک واری کیا سی کہ کوئی ایسا سکھ لبے جنہیں گرو کلگی تار جی دے درشن اپنے میترا نال کیتے ہون بابا پریم سنگھ جی خوتی انہاں نے شیرے پنجاب دے جیون وچ ایک گھٹنا دتی کہن لگے کوئی ایسا سکھ ہوئے جنہیں میرے گرو کلگی تار جی نو اپنے میترا نال دیکھا ہوئے ایک بزرگ جی آربرا 100 سال تو اوپر سی وہ شاید تک گرو کلگی دھر جی دے درشن انہیں بچپن وچ اپنے باپ نال کیتے سن 100 سال تو زیادہ عمر سی وہ اخیر تے جدو وہ ملیا تے شیر پنجاب نو پتا لگا وہ لے کے آئے پالکی وچ انہیں پھر دسیا میں اپنے نیترا نال گرو کلگی دھر جی دے درشن کیتے ہیں کہ شیر پنجاب نے اپنی داڑی دے نال اس بزرگ دے چرن تو جاڑے ਉਹਦੇ ਚਰਨ ਘੁੱਟ ਕੇ ਪਕੜ ਕੇ ਕਹਿੰਦਾ ਉਹ ਗੁਰੂ ਕੇ ਸਿੱਖਾ ਤੂੰ ਧਾਨੇ ਜਿਹੜੇ ਦੀਦਿਆਂ ਨੇ ਮੇਰੇ ਕਲਗੀ ਵਾਲੇ ਦੇ ਦਰਸ਼ਨ ਕੀਤੇ। ਗੁਰੂ ਕੇ ਸਿੱਖੋ ਜਿਹਨੂੰ ਗੁਰੂ ਦੇ ਦੀਦਾਰ ਹੋ ਗਏ, ਜਿਹੜਾ ਅੱਜ ਵੀ ਗੁਰੂ ਸ਼ਬਦ ਦੇ ਦਰਸ਼ਨ ਕਰਦਾ, ਆਪਣੇ ਅੰਤਰ ਆਤਮੇ ਡਿੱਗ ਕੇ ਗੁਰੂ ਦੇ ਦਰਸ਼ਨ ਕਰਦਾ, ਸੱਚ ਜਾਣੋ ਉਸ ਸਿੱਖ ਤੋਂ ਉੱਤਮ ਹੋਰ ਕੋਈ ਜਿਹਨੇ ਗੁਰੂ ਨੂੰ ਦੇਖ ਲਿਆ। ਹਜ਼ੂਰ ਜੀ ਕਿਰਪਾ ਤਾਂ ਕਰਦੇ ਨੇ ਕਿ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਬਾਰੀ, ਤਿੰਨ ਮੌਲਾ ਤੋਂ ਕੁਰਬਾਨ ਜਾਣਾ, ਪਰ ਜਿਨ ਗੁਰਕੀ ਕੀਤੀ ਚਾਕਰੀ, ਜਿਨ੍ਹਾਂ ਨੇ ਮੇਰੇ ਸਤਿਗੁਰੂ ਦੀ ਨੌਕਰੀ ਕੀਤੀ ਚਾਕਰੀ ਕੀਤੀ, ਤੇ ਚਾਕਰੀ ਵੱਧਾ ਚੱਟੀ ਨਹੀਂ ਕੀਤੀ, ਚਾਕਰੀ ਐਵੇਂ ਅਹਿਸਾਨ ਨਹੀਂ ਕੀਤਾ। ਚਾਕਰੀ ਕਿਵੇਂ ਕੀਤੀ ਹੈ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਫਮੈ ਭਾਏ, ਗੁਰਮਤ ਕਿਸਨੂੰ ਅਗਲੀ ਉਹ ਵਜੋ ਤੇ ਦੂਣਾ ਖਾਏ। ਕਿਉਂ ਜੀ ਚਾਕਰੀ ਕੀਤੀ? ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਜਿਹਨੇ ਇਹੋ ਜੀ ਚਾਕਰੀ ਕੀਤੀ, ਸਾਹਿਬ ਕਿਹਨੇ ਜਿਨ ਗੁਰਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਣਾ ਜਿਹੜੀ ਗੁਰੂ ਕੇ ਚਾਕਰ। ਕਹਿਣ ਲੱਗੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਆਰਾ। ਹੇ ਪ੍ਰਭੂ ਜੀ ਤੇਰਾ ਨਾਮ ਹੈ ਜਿਹੜਾ ਸਾਡੇ ਦੁੱਖ ਦੂਰ ਕਰਦਾ, ਤਾਂ ਹੀ ਸਾਹਿਬ ਨੇ ਕਿਹਾ ਦੁੱਖ ਭੱਜਣ ਤੇਰਾ ਨਾਮ ਜੀ, ਦੁੱਖ ਭੱਜਣ ਤੇਰਾ ਨਾਮ। ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਏ, ਗੁਰੂ ਕੀ ਸੇਵਾ ਤੋਂ ਨਾਮ ਮਿਲਦਾ। ਗੁਰਮੁਖ ਨਿਸਤਾਰਾ, ਗੁਰੂ ਦੇ ਸਨਮੁਖ ਹੋ ਕੇ ਬੰਦੇ ਦਾ ਪਾਰ ਉਤਾਰਾ ਹੁੰਦਾ। ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ, ਜਿਹੜੇ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਨੇ ਉਹ ਜਨ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਸਾਹਿਬ ਕਹਿੰਦੇ ਤਿੰਨ ਵਿੱਚੋਂ ਨਾਨਕ ਵਾਰਿਆ, ਜਿਹੜੇ ਪ੍ਰਵਾਨ ਹੋ ਗਏ ਨੇ ਮੈਂ ਉਹਨਾਂ ਤੋਂ। ਗੁਰੂ ਰਾਮਦਾਸ ਕਹਿੰਦੇ ਵਿੱਚੋਂ ਡਰ ਕੇ ਉਹਨਾਂ ਤੋਂ ਵਾਰਿਆ, ਡਰ ਕੇ ਕੁਰਬਾਨ ਜਾਣਾ, ਸਦਾ ਸਦਾ ਕੁਰਬਾਨਾ, ਕੁਰਬਾਨ ਜਾਵਾ ਇਹੋ ਜਿਹਾ ਗੁਰਸਿੱਖਾਂ ਤੋਂ ਜਿਹੜੇ ਨਾਮ ਧਿਆ ਕੇ ਪ੍ਰਵਾਨ ਹੋ ਗਏ। ਕਹਿਣ ਲੱਗੇ ਸਾਹਰ ਤੇਰੀ ਉਸਤ ਹੈ ਜੋ ਹਰ ਪ੍ਰਭਾਵ ਹੈ, ਕਿ ਪ੍ਰਭੂ ਉਹੀ ਤੇਰੀ ਸਿਫਤ ਸਲਾਹ ਹੈ ਜਿਹੜੀ ਤੈਨੂੰ ਭਾ ਜਾਏ, ਜਿਹੜੀ ਚੰਗੀ ਲੱਗੇ। ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ, ਜਿਹੜੇ ਗੁਰੂ ਕੇ ਪਿਆਰੇ ਸਨਮੁਖ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਨੇ ਉਹਨਾਂ ਨੂੰ ਹਰੀ ਦੇ ਨਾਮ ਰੂਪੀ ਫਲ ਦੀ ਦਾਤ ਮਿਲਦੀ। ਜਿਨ ਹਰ ਖੇਤੀ ਤਿਰਹੜੀ ਤਿੰਨਾ ਜੀ ਪ੍ਰਭ ਨਾਲੇ, ਜਿਨ੍ਹਾਂ ਨੂੰ ਹਰੀ ਦੇ ਚਰਨਾਂ ਨਾਲ ਤਿਰਹੜੀ ਪਿਆਰ ਹੈ, ਉਹਨਾਂ ਦੀ ਜਿੰਦ ਨਾਲ ਪਰਮਾਤਮਾ ਆਪ ਚੱਲਦਾ ਹੈ। ਉਹ ਜਪ ਜਪ ਪਿਆਰਾ ਜੀਵਦੇ, ਉਹ ਪਿਆਰੇ ਵਾਹਿਗੁਰੂ ਨੂੰ ਜਪ ਜਪ ਕੇ ਸਿਮਰਨ ਕਰਦੇ ਨੇ। ਸਾਹਿਬ ਕਹਿਣ ਲੱਗੇ ਹਰ ਨਾਮ ਸੰਭਾਲੇ, ਉਹ ਹਰੀ ਦੇ ਨਾਮ ਦੀ ਸੰਭਾਲ ਕਰਦੇ ਨੇ। ਦਾਤਾਰ ਕਹਿਣ ਲੱਗੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ, ਜਿਨ੍ਹਾਂ ਗੁਰਮੁਖਾਂ ਨੇ ਪਿਆਰੇ ਵਾਹਿਗੁਰੂ ਨੂੰ ਸਿਮਰਿਆ ਹੈ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਉਹ ਆਪ ਛੁੱਟੇ ਪਰਿਵਾਰ ਚੋਂ, ਉਹ ਆਪ ਤਾਂ ਛੁੱਟੇ ਛੁੱਟੇ ਨੇ, ਤੇ ਮਾਲਕ ਦੀ ਮਿਹਰ ਨਾਲ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦਾ ਵੀ ਪਾਲ ਉਤਾਰਾ ਕਰਾ ਲਿਆ। ਉਹ ਆਪ ਛੁੱਟੇ ਪਰਿਵਾਰ ਚੋਂ ਸਭ ਜਗਤ ਛਡਾਇਆ। ਪਿਆਰਿਓ ਦੇਖੋ ਗੁਰਸਿੱਖ ਦੇ ਚਰਨਾਂ ਵਿੱਚ, ਗੁਰਸਿੱਖ ਦੇ ਹੱਥ ਵਿੱਚ ਤਾਕਤ। ਆਪ ਤਾਂ ਭਰੇ ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਪਵੈ ਨਾ ਇੱਕ। ਪਿਆਰੇ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਉਹ ਆਪ ਤਰੇ ਨੇ, ਸਾਰੇ ਜਗਤ ਨੂੰ ਉਹਨਾਂ ਨੂੰ ਛਡਾਉਣ ਦੀ ਸਮਰੱਥਾ ਹੈ। ਸਾਹਿਬ ਨੇ ਮਿਹਰ ਕੀਤੀ ਕਿ ਗੁਰ ਪਿਆਰੇ ਹਰ ਸੇਵਿਆ, ਮੇਰੇ ਗੁਰੂ ਪਿਆਰੇ ਨੇ ਹਰੀ ਨੂੰ ਸੇਵਿਆ। ਸਾਹਿਬ ਕਹਿਣ ਲੱਗੇ ਗੁਰ ਧਨ ਗੁਰ ਧਨੋ, ਮੇਰੇ ਗੁਰੂ ਨੂੰ ਧਨ ਕਹੋ, ਮੇਰੇ ਗੁਰੂ ਨੂੰ ਜੈ ਜੈਕਾਰ ਕਰੋ। ਗੁਰ ਹਰ ਮਾਰਗ ਦੱਸਿਆ, ਮੇਰੇ ਗੁਰੂ ਨੇ ਹਰੀ ਦਾ ਘਰ ਦਾ ਮਾਰਗ ਦੱਸਿਆ। ਗੁਰ ਪੁੰਨ ਵੱਧ ਪੁੰਨੋ, ਸਭ ਤੋਂ ਵੱਡਾ ਪੁੰਨ ਹੈ, ਸਭ ਤੋਂ ਵੱਡਾ ਹੀ ਪੁੰਨ ਹੈ ਕਿ ਗੁਰੂ ਨੇ ਜਿਹੜਾ ਕੀਤਾ ਮੈਨੂੰ ਰੱਬ ਦੇ ਘਰ ਦਾ ਮਾਰਗ ਦੱਸ ਦਿੱਤਾ ਹੈ। ਜੇ ਕਹਿਣ ਲੱਗੇ ਜੋ ਗੁਰਸਿੱਖ ਗੁਰਸੇਵ ਦੇ ਸੇ ਪੁੰਨ ਪ੍ਰਾਣੀ, ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਨੂੰ ਚੇਤੇ ਕਰਦੇ ਨੇ ਉਹ ਸਭ ਤੋਂ ਪੁੰਨ ਕਰਮਾਂ ਵਾਲੇ ਨੇ। ਜਨ ਨਾਨਕ ਤਿੰਨ ਕੋ ਵਾਰਿਆ, ਸਦਾ ਸਦਾ ਕੁਰਬਾਨ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਉਹਨਾਂ ਤੋਂ ਵਾਰਨੇ ਜਾਣਾ, ਬਲਿਹਾਰ ਜਾਣਾ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਆਪਣੇ ਪਿਆਰੇ ਗੁਰੂ ਨੂੰ ਚੇਤੇ ਕੀਤਾ। ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਪਾਈਆਂ, ਕਹਿੰਦੇ ਉਹ ਗੁਰਮੁਖ ਸਖੀਆਂ ਸਹੇਲੀਆਂ ਜਿਹੜੀਆਂ ਮੇਰੇ ਪਰਮਾਤਮਾ ਪ੍ਰਭੂ ਨੂੰ ਆਪ ਭਾ ਗਈਆਂ ਨੇ, ਹਰ ਦਰਜੇ ਪੈਣ ਆਈਆਂ, ਪਹਿਨਾਈਆਂ ਦਾ ਅਰਥ ਹੁੰਦਾ ਜਿਨ੍ਹਾਂ ਨੂੰ ਸਰੋਪੇ ਪਹਿਨਾਏ ਜਾਣ, ਪਰਦਾ ਪਾਇਆ ਜਾਏ। ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਇਹੋ ਜਿਹੀਆਂ ਗੁਰਮੁਖ ਸਖੀਆਂ, ਗੁਰਮੁਖ ਸਹੇਲੀਆਂ ਤੇ ਮੇਰੇ ਮਾਲਕ ਨੇ ਪਰਦੇ ਪਾ ਦਿੱਤੇ, ਉਹਨਾਂ ਨੂੰ ਸਰੋਪੇ ਪਾ ਦਿੱਤੇ, ਉਹਨਾਂ ਨੂੰ ਇੱਜ਼ਤ ਦਿੱਤੀ, ਹਰ ਆਪ ਗਲ ਲਾਈਆਂ। ਇਹੋ ਜਿਹੀਆਂ ਗੁਰਮੁਖ ਸਖੀਆਂ ਉਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਗਲੇ ਨਾਲ ਲਾ ਲਈਆਂ। ਜੋ ਗੁਰਮੁਖ ਨਾਮ ਧਿਆਏ ਦੇ ਤੇਰੇ ਦਰਸ਼ਨ ਦੀਜੇ, ਹੇ ਮੇਰੇ ਵਾਹਿਗੁਰੂ ਕਰ ਕਿਰਪਾ, ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਗੁਰਮੁਖਾਂ ਦੇ ਮੈਨੂੰ ਦਰਸ਼ਨ ਹੀ ਕਰਾ ਦੇ, ਮੇਰੇ ਤੇ ਮਿਹਰ ਕਰ, ਮੇਰੇ ਤੇ ਕਰ ਦਇਆ ਮੇਰੇ ਦਾਤਾ ਜੀ, ਕਿ ਸਾਨੂੰ ਰਹਿਮਤ ਕਰਕੇ ਤੁਸੀਂ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਦ ਨਾਥ। ਇੱਕ ਕਿਰਪਾ ਕਰਦੇ ਮੇਰੇ ਮਾਲਕ ਜੀ ਕਿ ਬਦ ਬਖਤ ਹਮਚੂ ਬਖੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬਗੋਦ ਜਨ ਤੁਰਾ ਤੇਰੇ ਚਾਕਰਾਂ ਤਾਂ ਖਾਕ ਆਪਣੇ ਚਾਕਰਾਂ ਦੇ ਚਰਨਾਂ ਦੀ ਧੂੜ ਦੇ ਦੇ। ਉਹ ਮੇਰੇ ਮਾਲਕ ਕਰ ਮੇਰੇ ਤੇ ਮਿਹਰ ਕਿ ਨਾ ਕੋ ਜਤੀ ਸਤੀ ਨੀ ਪੜਿਆ ਮੂਰਖ ਮੁਗ ਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾ ਹੀ ਵਿਸਰਿਆ ਸਾਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇਖ। ਕਹਿਣ ਲੱਗੇ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ। ਕਹਿੰਦੇ ਕਿ ਉਹਨਾਂ ਦੇ ਚਰਨ ਪਖਾਲਨੇ ਆ, ਪਖਾਲਣ ਦਾ ਅਰਥ ਹੁੰਦਾ ਧੋਨੇ ਆ, ਧੂੜ ਕੋਲ ਕੋਲ ਪੀਜੈ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਘੋਲ ਕੇ ਛੱਕ ਗਏ। ਪੀਜਿਆ ਦਰਸਨਾ ਪੀਣਾ ਗੁਰਮੁਖੋ। ਇਸ ਤੌਰ ਤੇ ਥੋੜੀ ਜਿਹੀ ਇੱਕ ਅਰਜ਼ ਕਰਨੀ ਚਾਹੁੰਦਾ, ਜਦੋਂ ਕੋਈ ਗੁਰੂ ਕਾ ਸਿੱਖ ਕਿਤੇ ਭਾਵਨਾ ਵਾਲਾ ਮਿਲੇ, ਦੇਖੋ ਉਹਦੇ ਚਰਨਾਂ ਵਿੱਚ ਕਰਮ ਕਾਂਡ ਕਰਕੇ ਨੀ ਝੁਕਿਆ ਜਾਂਦਾ। ਸੱਚ ਜਾਣੋ ਕਿਤੇ ਜੀਵਨ ਵਾਲਾ ਮਿਲ ਜਾਏ ਤੇ ਬੰਦੇ ਦਾ ਅੰਦਰ ਆਪਣੇ ਆਪ ਹੀ ਝੁਕ ਜਾਂਦਾ ਹੈ। ਕਦੇ ਤੱਕੋ, ਬਾਬੇ ਨਾਨਕ ਨੇ ਕਿਸੇ ਨੂੰ ਜਾ ਕੇ ਕਿਹਾ ਸੀ ਮੈਨੂੰ ਮੱਥੇ ਦੇਖੋ। ਬਾਬੇ ਨਾਨਕ ਦੀ ਰਹਿਮਤ ਗੁਰੂ ਨਾਨਕ ਸਾਹਿਬ ਦੇ ਅੰਦਰ ਉਹ ਮਿਹਰ ਵਰਤੀ ਸੀ ਕਿ ਜਦੋਂ ਲੋਕ ਮਿਲਦੇ ਸਨ ਵੱਡੇ ਵੱਡੇ ਜਿਹੜੇ ਸਨ ਉਹ ਸਾਹਮਣੇ ਝੁਕ ਗਏ। ਕਿ ਸਿੱਧਾਂ ਨੇ ਸ਼ਬਦ ਕਹੇ ਨਹੀਂ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਝੁਕੇ ਨੇ। ਕਿ ਅਸੀਂ ਮੱਕੇ ਦੀ ਧਰਤੀ ਅੰਦਰ ਸ਼ਬਦ ਨਹੀਂ ਪੜ੍ਹਦੇ ਕਿ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਉੱਥੇ ਚੁੱਕ ਗਏ। ਜਦੋਂ ਗੁਰੂ ਦੇ ਗੁਰੂ ਸਿੱਖ ਦੇ ਅੰਦਰ ਵਰਤਦਾ ਤੇ ਗੁਰੂ ਕੇ ਸਿੱਖੋ ਵੱਡੇ ਵੱਡੇ ਉਹਦੇ ਸਾਹਮਣੇ ਝੁਕਦੇ। ਭਾਈ ਗੁਰਦਾਸ ਵਰਗਾ ਸਿੱਖ ਤੇ ਜਿਹਦੀ ਰਚਨਾ ਨੂੰ ਅਸੀਂ ਪੜ੍ਹਨੇ ਤੇ ਸਿੱਖੀ ਸਿੱਖਣ ਦੀ ਜਾਂਚ ਆਉਂਦੀ ਉਹਨੂੰ ਪੜ੍ਹ ਕੇ, ਉਹਨਾਂ ਦਾ ਇੱਕ ਕਵਿਤ ਮੈਂ ਉਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰ ਇੱਕ ਅਰਜ਼ ਕਰਦੇ ਹਾਂ। ਭਾਈ ਗੁਰਦਾਸ ਉਹਨਾਂ ਨੇ ਸਿੱਖ ਦੀ ਜਦੋਂ ਉਪਮਾ ਕੀਤੀ, ਵੈਸੇ ਤੇ ਬੇਅੰਤ ਉਹਨਾਂ ਦੀਆਂ ਵਾਰ ਵਿੱਚ ਪੌੜੀਆਂ ਨੇ, ਵਾਰਾਂ ਵਿੱਚ ਪੌੜੀਆਂ ਨੇ, ਕਵਿਤ ਨੇ। ਉਹ ਕਹਿੰਦੇ ਨੇ ਕਿ ਮੈਂ ਕੀਤੇ ਨੇ ਜ਼ਿੰਦਗੀ ਵਿੱਚ ਪਾਪ, ਉਹ ਸਾਨੂੰ ਸਮਝਾਉਂਦੇ ਪਏ ਨੇ। ਉਹ ਸੱਜਣਾ ਜਿਉਂਦੇ ਜੀ ਸਿੱਖ ਮਿਲ ਜਾਏ ਤੇ ਗੱਲ ਹੀ ਬੜੀ ਰਹਿਮਤ ਵਾਲੀ ਏ। ਸੱਚ ਜਾਣੀ ਜੇ ਮਰਿਆਂ ਦੀ ਮਰੀ ਤੇ ਵੀ ਸਿੱਖ ਦੇ ਪੈਰ ਲੱਗ ਜਾਣ ਤੇ ਉਹ ਵੀ ਤਰ ਜਾਂਦੇ। ਉਹਨਾਂ ਨੇ ਬਚਨ ਕਿਹਾ ਹੈ, ਕਹਿੰਦੇ ਨੇ ਕਿ ਮੇਰੇ ਸਰੀਰ ਨੂੰ ਸਿਰ ਦੀ ਸਿਖਾ ਤੋਂ ਲੈ ਕੇ ਸਿਖਾ ਦਰਪ ਕਰਾਂਗੀ ਚੋਟੀ, ਕੇਸਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਇਉਂ ਕਹਿ ਲੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਮੇਰੇ ਤਨ ਦੇ ਟੁਕੜੇ ਟੁਕੜੇ ਕਰਕੇ ਕੱਟ ਦਿਓ, ਪਰਤ ਕੇ ਕਿਨਨੇ ਨੂੰ ਅੱਗ ਵਿੱਚ ਸਾੜ ਦਿਓ, ਜਿਹੜੀਆਂ ਹੱਡੀਆਂ ਕਿਤੇ ਬਚਨ ਉਹਨਾਂ ਨੂੰ ਪੀਹ ਕੇ ਬਰੀਕ ਕਰਕੇ ਅੱਗ ਵਿੱਚ ਮਿਲਾ, ਉਸ ਸਵਾਹ ਵਿੱਚ ਮਿਲਾ ਦਿਓ, ਰਾਖ ਵਿੱਚ ਮਿਲਾ ਦਿਓ। ਤੇ ਜਦੋਂ ਤੇਜ਼ ਹਵਾ ਚੱਲੇ ਕਿਵੇਂ, ਉਦੋਂ ਮੇਰੇ ਸਰੀਰ ਦੀ ਰਾਖ, ਮੇਰੇ ਤਨ ਦੀਆਂ ਪੀਸੀਆਂ ਹੋਈਆਂ ਹੱਡੀਆਂ ਇਹਨਾਂ ਨੂੰ ਤੇਜ਼ ਹਵਾ ਵਿੱਚ ਉਡਾ ਦਿਓ। ਤੇ ਨਾਲ ਇੱਕ ਕੰਮ ਕੀਤਾ, ਕਹਿਣ ਲੱਗੇ ਹਵਾ ਜਿੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਸਿੱਖ ਨਿਤਨਿਮ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਧਿਆਨ ਲਾ ਕੇ ਬਾਹਰ ਨਿਕਲਦਾ ਹੋਵੇ, ਇੱਕ ਮਿਹਰ ਕਰੀ ਉਹਨਾਂ ਉਹਨਾਂ ਰਾਹ ਤੇ ਮੇਰੇ ਤਨ ਦੀ ਖਾਕ ਨੂੰ ਸਵਾਹ ਨੂੰ ਬਖੇਰ ਗਈ। ਭਾਈ ਜੀ ਕਿਉਂ, ਕਹਿਣ ਲੱਗੇ ਭਾਵਨਾ ਵਾਲੇ ਸਿੱਖ ਜਦੋਂ ਨਿਕਲਣਗੇ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਨਾਲ ਮੇਰੀ ਸਵਾਹ ਲੱਗ ਜਾਏ ਤੇ ਮੈਂ ਉਹਨਾਂ ਦਾ ਤਰਲਾ ਲਾਂਗੇ। ਦਇਆ ਦੇ ਖਜ਼ਾਨੇ ਸਿੱਖੋ, ਕਿਰਪਾ ਕਰੋ ਮੇਰੇ ਵਰਗੇ ਪਾਪੀ ਨੂੰ ਤਾਰ ਦਿਓ। ਹੁਣ ਤੱਕ ਸਿੱਖ ਦੀ ਰਹਿਮਤ ਨਹੀਂ, ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਨੱਖ ਸਿੱਸ ਲੋ ਸਗਲ ਅੰਗ ਰੋਮ ਰੋਮ ਕਰ ਕਾਤ ਕਾਤ ਸਿੱਖਣ ਕੇ ਚਰਨ ਪਰਵਾਰੀਏ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਤੀਜੇ ਨੱਖ ਸਿੱਸ ਲੋ ਸਗਲ ਅੰਗ ਰੋਮ ਰੋਮ ਕਰ ਕਾਤ ਕਾਤ ਸਿੱਖਣ ਕੇ ਚਰਨ ਪਰਵਾਰੀਏ ਅਗਣ ਜਲਾਏ ਪੁਨ ਪੀਤਨ ਪਸਾਏ ਤੈ ਲੈ ਉਹਦੇ ਪਵਨ ਹੋਏ ਅਣਕ ਪ੍ਰਕਾਰੀਏ ਕਤ ਕਤ ਸਿੱਖ ਪਗ ਧਰੈ ਗੁਰ ਪੰਥ ਪ੍ਰਾਪਤ ਤਾਉ ਤਾਉ ਮਾਰਗ ਮੈਂ ਭਸਮ ਕੋ ਡਾਰੀਐ ਤੇ ਪਗ ਪਾਦਕ ਚਰਨ ਲਿਵ ਲਾਗੀ ਰਹਿ ਦਇਆ ਕੈ ਦਇਆਲ ਮੋਏ ਪਤ ਸੁਧਾਰੀਏ ਦਇਆ ਦੇ ਖਜ਼ਾਨੇ ਗੁਰਸਿੱਖੋ ਮੇਰੇ ਵਰਗੇ ਪਾਪੀ ਨੂੰ ਬਖਸ਼ ਦਿਓ। ਮੈਂ ਕਹਿੰਦਾ ਸਾਹਿਬ ਕਿਰਪਾਲੂ ਨੇ ਸਿੱਖ ਨੂੰ ਬੜਾ ਉੱਚਾ ਦਰਜਾ ਦਿੱਤਾ, ਇੰਨਾ ਉੱਚਾ ਦਰਜਾ, ਸਿੱਖ ਵਰਗਾ ਨਾਤਾ ਕੀ। ਸਿਰਫ ਇੱਕ ਬੇਨਤੀ ਕਰਾਂ, ਇਤਿਹਾਸ ਵਿੱਚ ਪੜ੍ਹਨੇ ਬੀਬੀ ਵੀਰੋ ਦਾ ਵਿਆਹ ਹੈ ਤੇ ਮਠਿਆਈ ਤਿਆਰ ਕੀਤੀ, ਇਹਨੂੰ ਤਖਤ ਨਾਲ ਲਿਜਾਇਓ। ਤੇ ਸਿੱਖਾਂ ਦੇ ਮਨ ਵਿੱਚ ਆਇਆ ਸੰਗਤ ਆਈ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਇਹ ਮਾਇਆ ਸਿੱਖਾਂ, ਇਹ ਮਠਿਆਈ ਸਿੱਖਾਂ ਵਿੱਚ ਵਰਤਾ ਦਿਓ। ਤੇ ਮਾਤਾ ਦਮੋਦਰੀ ਜੀ ਇੱਕੋ ਗੱਲ ਕਹਿੰਦੇ ਨੇ ਕਿ ਕੱਲ ਨੂੰ ਬਰਾਤ ਆਉਣੀ ਹੈ, ਇਹ ਮਠਿਆਈ ਤਾਂ ਅਸੀਂ ਆਉਣ ਵਾਲੇ ਜਿਨ੍ਹਾਂ ਲਈ ਜਦੋਂ ਬਰਾਤ ਆਉਣੀ ਉਹਨਾਂ ਲਈ ਰੱਖੀ ਹੈ। ਤਾਂ ਗੁਰੂ ਹਰਗੋਬਿੰਦ ਸਾਹਿਬ ਹੱਸ ਕੇ ਮੁਸਕਰਾ ਕੇ ਕਹਿੰਦੇ ਨੇ ਜਿਹੜੀ ਸਿੱਖਾਂ ਦੇ ਮੂੰਹ ਵਿੱਚ ਨਹੀਂ ਪਈ ਇਹ ਬਰਾਤ ਦੇ ਮੂੰਹ ਵਿੱਚ ਵੀ ਨਹੀਂ ਪਈ। ਸਿੱਖ ਤੋਂ ਵੱਡਾ ਨਾਤਾ ਕਿਹੜਾ? ਸਿੱਖਾਂ ਦੀ ਸੇਵਾ ਜੋ ਦੇਖਣੀ ਹੈ, ਗੁਰੂ ਅਰਜਨ ਦੇਵ ਜੀ ਨੂੰ ਤੱਕਿਓ, ਕਾਬਲ ਦੀ ਧਰਤੀ ਤੇ ਆਉਂਦੇ ਨੇ, ਪਿਪਲੀ ਸਾਹਿਬ ਜਿੱਥੇ ਅਸਥਾਨ ਹੈ ਇੱਥੇ ਗੁਰੂ ਅਰਜਨ ਦੇਵ ਪਹਿਲਾਂ ਪਹੁੰਚ ਜਾਂਦੇ ਨੇ, ਸਿੱਖਾਂ ਦੀ ਮੁੱਠਾ ਚਾਪੀ ਤਾਂ ਕਰਦੇ ਨੇ, ਆ ਕੇ ਮੱਥੇ ਟੇਕਦੇ ਨੇ, ਉਹਨਾਂ ਦੇ ਜੋੜਿਆਂ ਵਿੱਚ ਖਲੋਤੇ ਨੇ। ਪਰ ਹੋਵੇ ਗੁਰੂ ਕੀ ਕਰਨੀ ਵਾਲਾ ਸਿੱਖ, ਇੱਕ ਸਿੱਖ ਕਿਤੇ ਜੀਵਨ ਵਾਲਾ ਹੋ ਜਾਏ। ਮੈਂ ਕਹਿੰਦਾ ਗੁਰੂ ਕੇ ਸਿੱਖੋ, ਚੋਖੀ ਭੀੜ ਦੀ ਲੋੜ ਹੀ ਨਹੀਂ, ਇੱਕ ਹੀ ਹੋ ਜਾਏ ਤੇ ਸਾਰੀ ਦੁਨੀਆਂ ਨੂੰ ਪਲਟ ਸਕਦਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜੋ ਹਰ ਨਾਮ ਧਿਆਏ ਦੇ, ਜੋ ਗੁਰਮੁਖ ਨਾਮ ਧਿਆਏ ਦੇ, ਤਿੰਨ ਦਰਸ਼ਨ ਦੀਜੈ, ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ, ਅਗਲੀ ਟੋਕੇ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਹੁਣ ਪਾਨ ਸੁਪਾਰੀ ਸ਼ਬਦ ਦੇ ਤੁਸੀਂ, ਬੀੜੀਆਂ ਦਾ ਅਰਥ ਬੀੜੀ ਨਹੀਂ, ਆ ਜਿਹੜੀ ਅੱਗ ਲਾ ਕੇ ਪੀਂਦੇ ਨੇ, ਅਭੀ ਇੱਥੇ ਬੀੜੀਆਂ ਦਾ ਅਰਥ ਬੀੜੇ, ਪਾਨ ਸੁਪਾਰੀ ਦਾ ਵੀ ਬੀੜਾ ਹੁੰਦਾ। ਕਹਿਣ ਲੱਗੇ ਪਾਨ ਸੁਪਾਰੀ ਖਾਤੀਆਂ, ਜਿਨ੍ਹਾਂ ਨੇ ਪਾਨਾਂ ਦੇ ਬੀੜੇ ਮੂੰਹ ਵਿੱਚ ਪਾਏ ਨੇ, ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਜੇ ਪਾਨ ਖਾਂਦੇ ਨੇ, ਸੁਪਾਰੀਆਂ ਖਾਂਦੇ ਨੇ, ਪਾਨ ਦੇ ਬੀੜੇ ਖਾਂਦੇ ਨੇ, ਚੰਗੇ ਚੰਗੇ ਭੋਜਨ ਖਾਂਦੇ ਨੇ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਮੂੰਹ ਨਾਲ ਪਾਨਾਂ ਦੇ ਬੀੜੇ ਖਾਂਦੇ ਨੇ, ਸੋਹਣੇ ਪਦਾਰਥ ਖਾਂਦੇ ਨੇ, ਤੇ ਕਦੀ ਵਾਹਿਗੁਰੂ ਦੇ ਨਾਮ ਨੂੰ ਜਪਿਆ ਨਹੀਂ, ਤੇ ਜਮਦੂਤ ਦੇ ਸਾਹਮਣੇ ਪਕੜ ਕੇ ਇਹਨਾਂ ਨੂੰ ਜਮਦੂਤ ਦੇ ਸਾਹਮਣੇ ਖਿੱਚਿਆ ਗਿਆ, ਉਹਨੇ ਜਮਦੂਤ ਨੇ ਪਕੜਿਆ ਹੈ, ਜਾਂ ਇਉਂ ਕਹਿ ਲਓ ਕਿ ਜਮਦੂਤਾਂ ਨੇ ਪਕੜ ਕੇ ਆਪਣੇ ਅੱਗੇ ਲਾ ਲਿਆ। ਬੰਦਾ ਖਾਂਦਾ ਬਹੁਤ ਖੁਸ਼ ਹੈ, ਪਰ ਪਰਮਾਤਮਾ ਦੀ ਸ਼ਿਫਤੇ ਨਹੀਂ ਜੇ ਕਰਦਾ। ਮੈਂ ਕਹਿੰਦਾ ਉਸ ਬੰਦੇ ਨਾਲੋਂ ਤਾਂ ਪਸ਼ੂ ਚੰਗਾ ਹੋਏ, ਜਿਹੜਾ ਸੁੱਕੇ ਕੱਖ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ, ਤੇ ਜਿਹੜਾ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਗੰਦ ਬੋਲਦਾ ਪਿਆ, ਇਦੋਂ ਤਾਂ ਪਸ਼ੂ ਚੰਗਾ ਹੈ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਖਾਉਣੇ ਆਦਮੀ ਤ੍ਰਿਕ ਜੀਵਨ ਕਰਮ ਕਰੇ। ਜੇ ਰੱਬ ਨੇ ਤੈਨੂੰ ਖਾਣ ਦੇ ਪਦਾਰਥ ਦਿੱਤੇ ਨੇ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਉਹ ਸੱਜਣਾ ਸਿੱਖ ਠਾਕੁਰ ਕੋ ਰੱਖ ਮਨ ਮਾਏ, ਉਹਨੂੰ ਆਪਣੇ ਮਨ ਵਿੱਚ ਟਿਕਾ ਕੇ ਰੱਖ, ਜਿਹਨੇ 36 ਪ੍ਰਕਾਰ ਦੇ ਭੋਜਨ ਤੈਨੂੰ ਦਿੱਤੇ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨੇ ਪੀਤੇ ਜਮ ਪਕੜ ਚਲਾਈਆਂ। ਜਿਨ ਹਰ ਨਾਮਾ ਸਾਹਿਬ ਕਹਿਣ ਲੱਗੇ, ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਪੁਰਤਾਰੇ, ਜਿਨ੍ਹਾਂ ਨੇ ਖਰੀ ਦੇ ਨਾਮ ਨੂੰ ਚੇਤੇ ਕੀਤਾ ਹਿਰਦੇ ਚ ਵਸਾਇਆ ਹੈ, ਇਨ ਜਮ ਨੇੜ ਨਾ ਆਵੀ ਗੁਰਸਿੱਖ ਗੁਰ ਪਿਆਰੇ। ਉਹਨਾਂ ਗੁਰਸਿੱਖਾਂ ਦੇ, ਉਹਨਾਂ ਗੁਰੂ ਪਿਆਰਿਆਂ ਦੇ ਨੇੜੇ ਜਮਦੂਤ ਨੇ ਜਿਉਂਦਾ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ। ਹਰ ਕਾ ਨਾਮ ਨਿਧਾਨ ਹੈ, ਕੋਈ ਗੁਰਮੁਖ ਜਾਣੇ, ਪ੍ਰਭੂ ਦਾ ਨਾਮ ਕੀਮਤੀ ਖਜ਼ਾਨਾ, ਕਿਸੇ ਗੁਰਮੁਖ ਨੂੰ ਪਤਾ ਲੱਗਦਾ ਹੈ। ਸਾਹਿਬ ਕਹਿਣ ਲੱਗੇ, ਨਾਨਕ ਜਿਨ ਸਤਿਗੁਰੂ ਭੇਟਿਆ ਰੰਗ ਰਲੀਆਂ ਮਾਣ, ਜਿਨ੍ਹਾਂ ਨੂੰ ਸਤਿਗੁਰੂ ਮਿਲਿਆ। ਰੰਗ ਰਲੀਆਂ ਦਾ ਅਰਥ ਇਹ ਨਹੀਂ ਆ ਜਿਹੜੀਆਂ ਦੁਨੀਆਂ ਦੀਆਂ ਰੰਗ ਰਲੀਆਂ। ਕਿਹੜੀਆਂ ਰੰਗ ਰਲੀਆਂ ਜੀ? ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ, ਠਾਕੁਰ ਗਾਈਏ ਆਤਮ ਰੰਗ ਰੰਗ ਦਰ ਤੇ ਪ੍ਰੇਮ ਵਿੱਚ ਭਿੱਜ ਕੇ। ਉਹ ਨਾਮ ਦੀਆਂ ਰੰਗ ਰਲੀਆਂ ਮਾਰਦੇ ਪਏ ਨੇ ਗੁਰ ਸਿੱਖੋ ਜਿਨ੍ਹਾਂ ਤੇ ਦਾਤੇ ਦੀ ਮਿਹਰ ਹੈ। ਕਹਿਣ ਲੱਗੇ ਸਤਿਗੁਰੂ ਦਾਤਾ ਆਖੀ ਹੈ, ਸਤਿਗੁਰੂ ਨੂੰ ਦਾਤਾ ਕਹਿ, ਤੁਛ ਕਰੇ ਪਸਾਓ, ਜੇ ਤੁਛ ਕਵੇ ਤੇ ਫਿਰ ਪਸਾਓ ਦਰ ਤੇ ਮਿਹਰ ਕਰਦਾ ਕਿਰਪਾ ਕਰਦਾ। ਹਾਂ ਗੁਰ ਵਿੱਚੋਂ ਸਦ ਵਾਰਿਆ ਜਿਨ ਜਿੱਤਣਾ ਨਾਓ, ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਾ ਵਾਰਨੇ ਜਾਣਾ ਜਿਹਨੇ ਨਾਮ ਦਾ ਦਾਨ ਮੈਨੂੰ ਦਿੱਤਾ। ਕਹਿਣ ਲੱਗੇ ਸੋ ਧੰਨ ਗੁਰੂ ਸ਼ਾਬਾਸ਼ ਹੈ, ਉਸ ਗੁਰੂ ਨੂੰ ਧੰਨ ਕਹਿ, ਉਹਨੂੰ ਸ਼ਾਬਾਸ਼ ਕਹਿ, ਹਰ ਦੇ ਸੁਨੇਹਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਤੈਨੂੰ ਸੰਦੇਸ਼ ਦਿੱਤਾ। ਹਾਂ ਵੇਖ ਵੇਖ ਗੁਰੂ ਵਿਕਸਿਆ, ਕਹਿੰਦੇ ਮੈਂ ਗੁਰੂ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਵਾ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਕਹਿਣ ਲੱਗੇ ਹਾਂ ਵੇਖ ਵੇਖ ਗੁਰੂ ਵਿਕਸਿਆ, ਗੁਰ ਸਤਿਗੁਰ ਦੇਹਾ, ਗੁਰੂ ਦੇ ਸਰੀਰ ਨੂੰ ਦੇਖ ਕੇ ਖੁਸ਼ ਹੋਇਆ। ਗੁਰ ਰਸਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਗੁਰੂ ਜੀ ਦੀ ਰਸਨਾ ਅੰਮ੍ਰਿਤ ਬੋਲਦੀ, ਨਾਮ ਨਾਲ ਭਿੱਜੀਏ। ਕਹਿਣ ਲੱਗੇ ਜਿਨ ਸੁਣ ਸਿੱਖਾਂ ਗੁਰ ਮੰਨਿਆ, ਜਿਨ੍ਹਾਂ ਨੇ ਉਸ ਅੰਮ੍ਰਿਤ ਬੋਲਦੀ ਰਸਨਾ ਨੂੰ ਸੁਣਿਆ ਤੇ ਮੰਨ ਲਿਆ, ਤਿੰਨਾ ਭੁੱਖ ਸਭ ਜਾਵੀ, ਉਹਨਾਂ ਦੀ ਸਾਰੀ ਭੁੱਖ ਗੁਰੂ ਤੇ ਸਿੱਖੋ ਚਲੀ ਗਈ ਹੈ। ਕਹਿਣ ਲੱਗੇ ਹਰ ਕਾ ਮਾਰਗ ਆਖੀ ਹੈ, ਪ੍ਰਭੂ ਦੇ ਘਰ ਦਾ ਰਾਹ ਤਾਂ ਹਰ ਕੋਈ ਕਹਿੰਦਾ। ਕਹੋ ਕਿਤ ਵਿੱਢ ਪਾਈਏ, ਕਿਸ ਤਰੀਕੇ ਨਾਲ ਪਰਮਾਤਮਾ ਦੇ ਘਰ ਦਾ ਰਾਹ ਮਿਲੇਗਾ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਏ। ਹੇ ਪ੍ਰਭੂ ਤੇਰਾ ਨਾਮ ਹੀ ਹੈ ਕੀਮਤੀ ਖਜ਼ਾਨਾ, ਜਿਹਨੂੰ ਬੰਨ ਲਈਏ ਤੇ ਨਾਲ ਸਾਡੇ ਖਰਚ ਜਾਏਗਾ। ਜਿਨ ਗੁਰਮੁਖਾਰ ਅਰਾਧਿਆ ਸੀ ਸ਼ਾਵਣ ਗਾਣੇ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪ੍ਰਭੂ ਦੇ ਨਾਮ ਨੂੰ ਅਰਾਧਿਆ, ਉਹ ਸ਼ਾਹ ਨੇ, ਉਹ ਸਭ ਤੋਂ ਵੱਡੇ ਸਿਆਣੇ ਨੇ। ਕਹਿਣ ਲੱਗੇ ਹਾਂ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਤੇ ਜਿਹੜੇ ਗੁਰੂ ਦੇ ਬਚਨ ਵਿੱਚ ਸਮਾ ਗਏ ਨੇ ਨਾ ਉਹਨਾਂ ਤੋਂ ਵੀ ਬਲਿਹਾਰੇ ਜਾਣਾ ਵਾ। ਤੂੰ ਠਾਕੁਰ, ਤੂੰ ਮੇਰਾ ਮਾਲਕ ਹੈ, ਤੂੰ ਸਾਹਿਬ ਹੋ, ਤੂੰ ਹੈ ਮੇਰਾ ਮੀਰਾ, ਮੇਰਾ ਪਾਤਸ਼ਾਹ ਵੀ ਤੂੰ ਹੈ, ਮੇਰਾ ਠਾਕੁਰ ਵੀ ਤੂੰ ਹੈ, ਮੇਰਾ ਸਵਾਮੀ ਵੀ ਤੂੰ ਹੈ, ਤੁਧ ਭਾਵੇ ਤੇਰੀ ਬੰਦਗੀ। ਜੇ ਤੈਨੂੰ ਭਾਵੇ ਤਾਂ ਮੈਂ ਤੇਰੀ ਬੰਦਗੀ ਕਰਨੀ, ਜੇ ਪਿਆਰੇ ਹੋ ਰੱਬ ਨੂੰ ਭਾਵੇ ਨਾ। ਦੇਖੋ ਜਿਤਨੀ ਵੀ ਕੋਈ ਬੰਦਗੀ ਕਰਦਾ ਹੈ ਨਾ, ਅਰਦਾਸ ਅਸੀਂ ਕਿਉਂ ਕਰਦੇ ਹਾਂ? ਸੇਵਾ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ ਤੇ ਅਰਦਾਸ ਕਰਦੇ ਹਾਂ। ਅਰਦਾਸ ਦਾ ਭਾਵ ਇਹ ਹੁੰਦਾ ਕਿ ਜਿਹੜੀ ਅਸੀਂ ਸੇਵਾ ਕੀਤੀ ਹੈ, ਸਿਮਰਨ ਕੀਤਾ, ਮੇਰੇ ਗੁਰੂ ਨੂੰ ਭਾ ਜਾਏ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਦਾਤਾ ਜੀ ਬੜੀ ਪੜ੍ਹੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ। ਇਹਦਾ ਮਤਲਬ ਪੜ੍ਹਿਆ ਸੁਣਿਆ ਤਾਂ ਜ਼ਰੂਰ ਹੈ, ਪਰ ਤੈਨੂੰ ਭਾ ਜਾਏ। ਹਜ਼ੂਰ ਮਿਹਰ ਕਰਦੇ ਨੇ, ਤੁਧ ਭਾਵ ਹੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ, ਤੂੰ ਗੁਣਾਂ ਦੀ ਖਾਣ ਹੈ। ਕਹਿਣ ਲੱਗੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਮਾਲਕ ਜੀ ਤੂੰ ਇੱਕ ਵੀ ਹੈ ਤੇ ਬਹੁ ਰੰਗੀ, ਕਈ ਤਰ੍ਹਾਂ ਦੀ ਕੌਤਕ ਵੀ ਕਰਨਾ, ਇੱਕ ਹੋ ਕੇ ਵੀ ਕਈ ਖੇਡਾਂ ਕਰਨਾ। ਖਿਨਮੈ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗੈਰ ਗੰਭੀਰੋ, ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਕਤੀ ਨਾਨਕ। ਕਹਿਣ ਲੱਗੇ ਜਦੋਂ ਗੁਰੂ ਪ੍ਰਭੂ ਨੂੰ ਤੱਕਿਆ ਤੇ ਅੰਦਰ ਵਿੱਚ ਆਨੰਦ ਖੇੜਾ ਪੈਦਾ ਹੋ ਗਿਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਕਹਿੰਦੇ ਜੋ ਕੁਝ ਮੇਰੇ ਪਰਮਾਤਮਾ ਨੂੰ ਭਾਉਂਦਾ ਨਾ ਉਹੀ ਗੱਲ ਚੰਗੀ। ਤੇ ਪਿਆਰੇ ਉਹ ਅਸਲ ਵਿੱਚ ਇਹ ਤੱਤ ਦੀ ਗੱਲ ਜੇ ਕਿ ਜੋ ਰੱਬ ਨੂੰ ਭਾਉਂਦਾ ਉਹਨੂੰ ਚੰਗਾ ਕਹੀਏ, ਤੇ ਜੇ ਅਸੀਂ ਪ੍ਰੋਟੈਸਟ ਵੀ ਕਰ ਲਾਂਗੇ ਚੰਗਾ ਨਾ ਵੀ ਕਰਾਂਗੇ ਤੇ ਫਿਰ ਸਾਡੀ ਕਿਹੜੀ ਮੰਡੀ ਜਾਣੀ। ਤਾਂ ਹੀ ਸਾਹਿਬ ਨੇ ਕਿਹਾ ਨਾ, ਜਿਸ ਠਾਕੁਰ ਚੋਂ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਫਿਰ ਤੂੰ ਕਹਿ ਦਿਆ ਕਰ, ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਹਿ ਦਿਆ ਕਰ, ਪ੍ਰੀਤਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਏ ਵਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਜੋ ਉਹਨੂੰ ਪਾਉਂਦਾ ਉਹਦੀ ਗੱਲ ਨੂੰ ਚੰਗੀ ਕਰਕੇ ਮੰਨ ਲਈਏ ਖਾਂ, ਇਹ ਬਸ ਸਾਰੀ ਜ਼ਿੰਦਗੀ ਬੰਦਾ ਗਿਲੇ ਕਰਦਾ ਰਹਿੰਦਾ, ਸਾਰੀ ਜ਼ਿੰਦਗੀ ਕਰੁਝਦਾ ਰਹਿੰਦਾ। ਰੱਬ ਨੇ ਇਹ ਨੀ ਚੰਗਾ ਕੀਤਾ, ਗੁਰੂ ਨੇ ਇਹ ਨੀ ਚੰਗਾ ਕੀਤਾ, ਪਰਮਾਤਮਾ ਨੇ ਆਹ ਨੀ ਚੰਗਾ ਕੀਤਾ। ਮੈਂ ਕਹਿੰਦਾ ਉਹਨੇ ਸਭ ਤੋਂ ਮਾੜਾ ਕੰਮ ਇਹ ਕੀਤਾ, ਤੈਨੂੰ ਜਨਮ ਕਿਉਂ ਦੇ ਦਿੱਤਾ? ਇਹ ਨੀ ਚੰਗਾ ਕੀਤਾ ਉਹਨੇ ਕਿ ਜੇ ਚੰਗਾ ਤੈਨੂੰ ਕੀਤਾ, ਇਹਦੀਆਂ ਰਹਿਮਤਾਂ ਦਿੱਤੀਆਂ, ਦਾਤਾਂ ਦਿੱਤੀਆਂ, ਹਰ ਗੱਲ ਤੇ ਕਹੀ ਜਾਣਾ ਪਰਮਾਤਮਾ ਚੰਗਾ ਨੀ ਕਰਦਾ, ਸਿਮਰਨ ਭਜਨ ਬੰਦਗੀ ਕਰਨ ਵਾਲੇ ਕਦੀ ਵੀ ਪਿਆਰੇ ਨੂੰ ਇਹ ਨਹੀਂ ਕਹਿੰਦੇ ਵੀ ਉਹਨੇ ਮਾੜਾ ਕੀਤਾ, ਗੁੱਸਾ ਜਿਹੜਾ ਕਾਹਦਾ, ਸ਼ਿਕਵੇ ਕਾਹਦੇ, ਸ਼ਿਕਾਇਤਾਂ ਕਾਹਦੀਆਂ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਜੀਵਨ ਲਿਖਿਆ, ਡਾਕਟਰ ਕਰਤਾਰ ਸਿੰਘ ਕਸ਼ੂਲ ਉਹਨਾਂ ਨੇ ਰਾਜ ਹੰਸ, ਉਹਦੇ ਵਿੱਚ ਇੱਕ ਉਹਨਾਂ ਗੱਲ ਬੜੇ ਕਮਾਲ ਦੀ ਕਹੀ ਹੈ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਉਹਨਾਂ ਦੀ ਜੀਵਨੀ ਵਿੱਚ ਉਹਨਾਂ ਕੋਟ ਕੀਤੀ, ਕਹਿੰਦੇ ਦੋ ਈਸਾਈ ਮਿਸ਼ਨਰੀ ਔਰਤਾਂ ਨੇ, ਪ੍ਰਚਾਰ ਕਰਨ ਵਾਲੀਆਂ ਬੀਬੀਆਂ ਨੇ ਕ੍ਰਾਈਸਟ, ਔਰ ਦੋਨੋਂ ਜਿਹੜੀਆਂ ਨੇ ਕਈ ਸਾਲਾਂ ਤੋਂ ਬਾਅਦ, ਤਕਰੀਬਨ ਕਾਫੀ ਲੰਬੇਰੇ ਸਮੇਂ ਤੋਂ ਬਾਅਦ ਪ੍ਰਚਾਰ ਕਰਕੇ ਵਾਪਸ ਆਈਆਂ ਨੇ। ਧਿਆਨ ਦਿਆ ਜੇ ਜਦੋਂ ਵਾਪਸ ਆਈਆਂ ਇਕੱਠੀਆਂ ਮਿਲੀਆਂ ਤੇ ਇੱਕ ਨੇ ਇੱਕ ਸ਼ਬਦ ਕਹਿ ਦਿੱਤਾ, ਕਹਿਣ ਲੱਗੀ ਕਿ ਜਦੋਂ ਹਜ਼ਰਤ ਈਸਾ ਜੀ ਕ੍ਰਾਈਸਟ ਆਉਣਗੇ ਤੇ ਅਸੀਂ ਆਉਂਦਿਆਂ ਸਾਰੇ ਉਲਾਮੇ ਦੇਣੇ ਨੇ ਕਿ ਦੇਖੋ ਜੀ ਅਸੀਂ ਜਦੋਂ ਪ੍ਰਚਾਰ ਤੁਹਾਡਾ ਕਰਨਗੇ, ਲੋਕਾਂ ਸਾਨੂੰ ਆਹ ਕੁਛ ਕਿਹਾ, ਆਹ ਕਿਹਾ, ਬੁਰਾ ਕਿਹਾ, ਮਾੜਾ ਕਿਹਾ। ਕਹਿਣ ਲੱਗੇ ਦੂਜੀ ਜਿਹੜੀ ਸੀ ਉਹ ਇੰਨੀ ਅੰਦਰੋਂ ਟਿੱਕੀ ਸੀ, ਕਹਿਣ ਲੱਗੀ ਚੁੱਪ, ਅੱਗੇ ਨਾ ਬੋਲੀ। ਉਹ ਆਖਦੀ ਕਿਉਂ? ਕਹਿਣ ਲੱਗੀ ਦੇਖ, ਇੱਕ ਪਾਸੇ ਅਸੀਂ ਕਹਿੰਦੇ ਪਏ ਹਾਂ ਕਿ ਈਸਾ ਜੀ ਦੁਨੀਆਂ ਦਾ ਦੁੱਖ ਕੱਟਣ ਲਈ ਆਏ ਨੇ, ਤੇ ਕਹਿਣ ਲੱਗੇ ਜਿੱਦਣ ਸਾਰੀ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ ਦੁੱਖ ਕੱਟ ਕੇ ਉਹ ਸਾਡੇ ਕੋਲ ਘਰ ਆਉਣਗੇ, ਆਉਂਦਿਆਂ ਸਾਰ ਜੇ ਅਸੀਂ ਉਲਾਮੀ ਦੇਣ ਲੱਗ ਪਏ ਤੇ ਉਹ ਕੀ ਸੋਚਣਗੇ। ਕਹਿਣ ਲੱਗੀ ਉਲਾਮਾ ਨਹੀਂ ਦੇਣਾ, ਉਹਦੀ ਰਜ਼ਾ ਨੂੰ ਮੰਨੀਏ। ਅਸੀਂ ਕੀ ਕਰਨੇ ਆ, ਸਾਰੀ ਜ਼ਿੰਦਗੀ ਰੋਂਦਿਆਂ ਨਿਕਲ ਜਾਂਦੀ, ਉਲਾਮੇ ਦਿੰਦਿਆਂ ਨਿਕਲ ਜਾਂਦੀ ਹੈ। ਤੇ ਬੰਦਾ ਉਲਾਮਾ, ਰੱਬ ਨੇ ਵੇਖੋ ਰਹਿਮਤਾਂ ਇੰਨੀਆਂ ਦਿੱਤੀਆਂ ਨੇ ਕਿ ਜਿਹੜੀ ਚੀਜ਼ ਨਹੀਂ ਮਿਲੀ ਨਾ ਉਹਦੇ ਲਈ ਤਾਂ ਸਿਰ ਉੱਤੇ ਬਾਂਹ ਰੱਖ ਕੇ ਰੋਵਾਂਗੇ, ਤੇ ਜਿਹੜਾ ਮਿਲਿਆ ਉਹਦਾ ਸ਼ੁਕਰ ਕੋਈ ਨਹੀਂ। ਉਹ ਆਪੋ ਆਪਣੀ ਬਿਰਤੀ ਹੈ ਨਾ। ਹੁਣ ਇੱਕ ਪਾਣੀ ਦਾ ਅੱਧਾ ਗਲਾਸ ਹੈ, ਅੱਧੇ ਗਲਾਸ ਵਿੱਚ ਪਾਣੀ ਹੈ, ਤੇ ਜਿਹੜਾ ਨਸ਼ੁਕਰ ਹੈ ਉਹਨੇ ਇਹ ਗੱਲ ਕਹਿਣੀ ਹੈ ਦੇਖੋ ਜੀ ਮੈਂ ਕੀ ਕਰਾਂ, ਅੱਧਾ ਗਲਾਸ ਪਾਣੀ ਦਾ ਭਰਿਆ ਹੋਣਾ ਚਾਹੀਦਾ ਸੀ। ਤੇ ਸ਼ੁਕਰ ਕਰਨ ਵਾਲਾ ਕਹਿੰਦਾ ਜੇ ਰੱਬਾ ਇਹ ਵੀ ਨਾ ਹੁੰਦਾ ਤੇ ਫਿਰ ਕੀ ਕਰਦਾ। ਉਹਨੇ ਅੱਧੇ ਨੂੰ ਹੀ ਪ੍ਰਵਾਨ ਕਰਕੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਉਹ ਪਿਆਰਿਆ ਉਲਾਮੇ ਦਾ ਬਈ ਜੋ ਕਿਸ ਭਾਵ ਹੈ ਨਾਨਕਾ ਸਾਰੀ ਗੱਲ ਚੰਗੀ। ਬਾਬੇ ਫਰੀਦ ਨੂੰ ਇੱਕ ਗੱਲ ਕਹੀ ਸੀ ਦਰਿਆ ਨੇ, ਮੈਂ ਕਹਿੰਦਾ ਅਸਲ ਵਿੱਚ ਉਹ ਦਰਿਆ ਨੇ ਕੀ ਕਿ ਬਾਬੇ ਫਰੀਦ ਨੇ ਲੋਕਾਂ ਨੂੰ ਸਮਝਾਇਆ ਜੋ ਰੱਬ ਕਰਦਾ ਉਹ ਚੰਗਾ ਹੁੰਦਾ ਹੈ। ਦੇਖੋ ਉੱਥੇ ਅਸੀਂ ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਨਾ, ਬਾਬਾ ਜੀ ਦੇ ਦਰਿਆ ਚੜਿਆ ਤੇ ਇੱਕੋ ਦਮ ਕਿਨਾਰੇ ਨੂੰ ਤੋੜ ਕੇ ਪਿੰਡ ਵਾਲੇ ਪਾਸੇ ਨੂੰ ਚੱਲਿਆ। ਸਲੋਕ ਹੈ ਵੈਸੇ ਬਾਬਾ ਜੀ ਦਾ, ਕਹਿੰਦੇ ਜਦੋਂ ਉਸ ਦਰਿਆ ਨੇ ਮਾਰ ਸ਼ੁਰੂ ਕੀਤੀ ਪਾਣੀ ਨੇ, ਤੇ ਪਿੰਡ ਦੇ ਲੋਕਾਂ ਨੇ ਕਿਹਾ ਆਖਿਰ ਫਰੀਦ ਪੁੱਗੇ ਕੋਈ ਫਕੀਰ ਨੇ, ਇਹਨਾਂ ਨੂੰ ਕੌਖਾ ਦਰਿਆ ਨੂੰ ਕਹਿਣ ਵੀ ਤੂੰ ਪਛਾਣ ਜਾ। ਕਹਿੰਦੇ ਉਸ ਵੇਲੇ ਬਾਬਾ ਫਰੀਦ ਜੀ ਗਏ ਤੇ ਦਰਿਆ ਮਾਰੇ ਤੇ ਇਸ਼ਾਰਾ, ਤੇ ਉਹਨੇ ਗੱਲ ਕਹੀ ਕੰਧੀ ਵਹਿ ਨਾ ਢਾਏ ਤੋ ਵੀ ਲੇਖਾ ਦੀਵਣਾ। ਕਹਿਣ ਲੱਗੇ ਤੂੰ ਆ ਜਿਹੜੇ ਕਿਨਾਰੇ ਛਲਕ ਛਲਕ ਕੇ ਬਾਹਰ ਡਿੱਗਣਾ ਪਿਆ, ਕਿਨਾਰਿਆਂ ਨੂੰ ਢਾਣਾ ਪਿਆ, ਤੈਨੂੰ ਲੇਖਾ ਦੇਣਾ ਪੈਣਾ। ਕੰਧੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ। ਅੱਗੋ ਦਰਿਆ ਕਹਿੰਦਾ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਓ ਗੌ ਕਰੇ। ਬਾਬਾ ਤੂੰ ਤਾਂ ਰਜ਼ਾ ਨੂੰ ਸਮਝਣ ਵਾਲਾ ਹੈ, ਮੇਰੇ ਆਪਣੇ ਹੱਥ ਵਿੱਚ ਕੁਝ ਨਹੀਂ, ਜਿੱਧਰ ਮੈਨੂੰ ਲਈ ਜਾਂਦਾ ਮੈਂ ਉੱਧਰ ਹੀ ਤੁਰੀ ਜਾਣਾ। ਜੋ ਪ੍ਰਮਾਤਮਾ ਕਰਦੇ ਨੇ ਉਹਦੇ ਲਈ ਸੁੱਖ ਹੈ। ਤੇ ਸੱਚ ਜਾਣੋ ਜਿਹੜੇ ਸਮਰਪਿਤ ਹੋ ਕੇ ਰਜ਼ਾ ਦੀ ਜ਼ਿੰਦਗੀ ਜੀਣ ਲੱਗ ਪੈਂਦੇ ਨੇ ਉਹਨਾਂ ਨੂੰ ਕਦੀ ਵੀ ਨਹੀਂ ਲੱਗਦਾ ਪ੍ਰਮਾਤਮਾ ਨੇ ਕਦੀ ਕੁਝ ਮਾੜਾ ਕੀਤਾ ਹੈ। ਅਸਲ ਵਿੱਚ ਆਪਣੇ ਮਨ ਖਿੰਡੇ ਹੁੰਦੇ ਨੇ, ਆਪਣਾ ਅੰਦਰ ਹੁੰਦਾ ਦੁਖੀ, ਅੱਕੇ ਹੁੰਦੇ ਆ ਔਲਾਦ ਦੇ, ਅੱਕੇ ਹੁੰਦੇ ਆ ਪਰਿਵਾਰ ਦੇ, ਅੱਕੇ ਹੁੰਦੇ ਆ ਮਿੱਤਰਾਂ ਦੋਸਤਾਂ ਦੇ। ਹੋਰ ਕਿਸੇ ਤੇ ਗੁੱਸਾ ਨਹੀਂ ਚੜ੍ਹਦਾ, ਗੁਰੂ ਦੇ ਸਾਹਮਣੇ ਖਲੋ ਕੇ ਆਕਰ ਜਾਓ। ਨਹੀਂ ਸਾਹਿਬ ਕਹਿੰਦੇ ਨੇ ਨਹੀਂ, ਹੁਕਮ ਵਿੱਚ ਰਹਿਣ ਵਾਲਾ ਰਜ਼ਾ ਨੂੰ ਮੰਨਣ ਵਾਲਾ ਉਹ ਕਦੀ ਨੀ ਕਹਿੰਦਾ ਤੂੰ ਮਾੜਾ ਕੀਤਾ। ਉਹ ਤਾਂ ਚਾਰੇ ਪੁੱਤਰ ਦੇ ਕੇ ਵੀ ਕਹਿੰਦਾ ਮੇਰੇ ਵਾਹਿਗੁਰੂ ਜੀ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੋ ਸੁੱਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।